सवैया छंद गयो पुन आप कयो अधिक प्रताप शत्रन संताप पर बैठ्यो तिस तीर होए सुली ने बूझियो कौन कार जोर ज रहे कैसे चल आयो सुनावो वीर बात सोए सेवक न पठ्यो ता बैठे रे उत्ते आप कार्य तुम्हारो कर देत सो कैत जोए।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत सचखंड है आए च रुख है खुल है बारी वड्या भागा वाले हो दीन दुनिया दे मालक दस पातशाहां दी आत्मक जोत जागदी जोत जाहरां जहूर हाजरा हजूर सर्व कला भरपूर सतगुरु धन धन श्री गुरु ग्रंथ साहिब जी महाराज गुरुदेव दे पावन पवित्र चरण कमला अंदर संध्या वेले दे सजे हुए दीवाना च हाजरियां भर के आप नेता प्रति सतगुरां दा पवित्र इतिहास सतगुरां दी पावन पवित्र लड़ीवार कथा बहुत ही श्रद्धा भावना सत्कार सहित आप जी सरवण कर रहे हो। जो ये कथा सुने रगावे दुख पाप तेह निकट न आवे। सतगुरां दी ऐसी कल्याणकारक कथा है कि जेड़ा श्रद्धा भावना सत्कार सहित इस कथा नूं सुणदा है जां फिर इस कथा नूं कथन करदा है किसी भी प्रकार का दुख पाप कलेश उन्हां दे नेड़े नहीं आउंदा। हरी दी कथा ऐसी कथा है कि सबत कुल संयुक्ता है। महर्षि वाल्मीकि जी भी हरी कथा बारे लिखते हैं कि जड़े प्यार नाल श्रद्धा नाल हरी दी कथा नूं गुरु परमेश्वर दी कथा नूं सरवण करदे ने उन्हां दियां इक्की कुलां तर जांदियां हन। उन्हां दियां इक्की कुलां दा उधार हो जांदा है। सुख धन गुरु अर्जन साहब जी दी पवित्र कथा है। बाबा पृथ्वी चंद जी गुरु अर्जन साहब जी दे घर दी रौनक वेख के जर नहीं रहे क्योंकि गुरु घर विच बड़ियां खुशियां मनाईयां जा रहियां बड़े उत्सव मनाए जा रहे ने। संगतां विच कड़ा प्रसाद दीयां देगां दे छांदे वरताए जा रहे ने। नगारियां दीयां आवाजां शहनाईयां ते नफीरियां दीयां आवाजां सुणदियां ने। पृथ्वी चंद जिवें जिवें गुरु घर दा उत्साह कन्नां नाल सुणदा इहदे कलेजे विच दर्द उठदी है। गुरु घर दे खुशियां दे नाद इहदे हिरदे विच तीरां वांगू चुभदे हन। जर नहीं सकिया औखे सौखे रात दा समां आया करमो ने नूं धीरक दित्ता कि हौंसला करो पती देव जी ये नगर मुड़ के अपना ही होना एक बारी तुसी दिल्ली चले जाओ आके आपां गुरु अर्जन साहब नूं इत्थों कढ देंगे उरे नगर ते साडा कब्जा होवेगा। इस तरह दीयां गल्लां करमो ने पृथ्वी चंद नूं कहियां। पृथ्वी चंद चिंता दे विच बड़ा गलत होया रात बतीत कर रहा जागदियां रात बतीत कीती। अगले दिन अमृत वेले ही दिन चढ़न तो पहला ही तैयारी करके चलण दियां तैयारियां करके चाला पा दिता। अपने सारे साजो समान समेत सिपाहियां समेत सेवादारां समेत जदों ये चलिया ते रस्ते विच इहनूं खबर होई कि सुली खां तां इधर पंजाब च ही आया होया। बड़ा खुश होया कि जिहनूं मैं दिल्ली मिलन चलिया सी मेरा वह मित्र इत्थे आया होया हुण तां समझो मेरा काम होया। ਹੁਣ ਤਾਂ ਸਮਝੋ ਮੈਨੂੰ ਗੁਰਤਾ ਗੱਦੀ ਮਿਲ ਹੀ ਗਈ ਹੈ। ਆਪਣੇ ਚੇਲਿਆਂ ਨੂੰ ਕਹਿੰਦਾ ਹੈ, ਕਹਿੰਦਾ ਵੇਖਿਓ ਹੁਣ ਕਿਵੇਂ ਮੈਨੂੰ ਗੁਰਤਾ ਗੱਦੀ ਪ੍ਰਾਪਤ ਹੁੰਦੀ ਹੈ, ਕਿਵੇਂ ਮੈਂ ਗੁਰੂ ਅਰਜਨ ਸਾਹਿਬ ਜੀ ਨੂੰ ਪਕੜ ਕੇ ਕੈਦੀ ਤੇ ਬੰਦੀ ਬਣਾਉਂਦਾ ਹਾਂ, ਮੇਰਾ ਪ੍ਰਤਾਪ ਵੇਖਿਓ। ਪਤਾ ਕੀਤਾ ਕਿ ਸੁਲੀ ਖਾਂ ਹੇਹਰ ਪਿੰਡ ਹੈ ਲਾਹੌਰ ਦੇ ਨੇੜੇ, ਉੱਧਰ ਮਿਲਣ ਵਾਸਤੇ ਸੁਲੀ ਖਾਂ ਨੂੰ ਪ੍ਰਿਥੀ ਚੰਦ ਆਪਣਾ ਸਾਰਾ ਪਰਿਵਾਰ ਲੈ ਕੇ ਹੇਹਰ ਪਿੰਡ ਪਹੁੰਚਿਆ। ਹੇਹਰ ਪਿੰਡ ਜਗ੍ਹਾ ਵੇਖ ਕੇ ਡੇਰਾ ਕੀਤਾ, ਕਿਉਂਕਿ ਜਿਹੜਾ ਹੇਹਰ ਪਿੰਡ ਸੀ ਲਾਹੌਰ ਦੇ ਲਾਗੇ, ਇਹ ਪਿੰਡ ਸੁਲੀ ਖਾਂ ਨੂੰ ਬਾਦਸ਼ਾਹ ਜਹਾਂਗੀਰ ਨੇ ਦਿੱਤਾ ਹੋਇਆ ਸੀ। ਇਸ ਪਿੰਡ ਦਾ ਪਟਾ ਲਿਖ ਕੇ ਦਿੱਤਾ ਹੋਇਆ ਸੀ, ਮਲਕੀਅਤ ਇਸ ਪਿੰਡ ਦੀ ਦਿੱਤੀ ਹੋਈ ਸੀ। ਤੋ ਹੇਹਰੀ ਪਿੰਡ ਦੇ ਵਿੱਚ ਹੀ ਇਹਦਾ ਡੇਰਾ ਸੀ। ਉੱਥੇ ਪ੍ਰਿਥੀ ਚੰਦ ਨੇ ਵੀ ਆ ਕੇ ਡੇਰਾ ਕੀਤਾ ਹੈ, ਰਾਤ ਬਤੀਤ ਕੀਤੀ। ਅਗਲੇ ਦਿਨ ਆਪਣੇ ਆਉਣ ਦੀ ਖਬਰ ਪ੍ਰਿਥੀ ਚੰਦ ਨੇ ਸੁਲੀ ਖਾਂ ਨੂੰ ਭੇਜੀ ਹੈ। ਸੁਲੀ ਖਾਂ ਨੂੰ ਸੁਨੇਹਾ ਭੇਜਿਆ। ਸੁਲੀ ਖਾਂ ਨੇ ਆਖਿਆ, ਜੀ ਆ ਜਾਓ, ਤੁਹਾਨੂੰ ਜੀ ਆਇਆਂ ਨੂੰ ਹੈ ਆ ਕੇ ਤੁਸੀਂ ਮਿਲ ਸਕਦੇ ਹੋ। ਤੋ ਪ੍ਰਿਥੀ ਚੰਦ ਮਿਲਣ ਵਾਸਤੇ ਸੁਲੀ ਖਾਂ ਦੇ ਕੋਲ ਦੀ ਕਚਹਿਰੀ ਚ ਪਹੁੰਚਿਆ, ਔਰ ਸੁਲੀ ਖਾਂ ਦੇ ਕੋਲ ਜਾ ਕੇ ਜੋ ਵਾਰਤਾਲਾਪ ਕਰ ਰਿਹਾ, ਗੱਲਾਂ ਬਾਤਾਂ ਕਰ ਰਿਹਾ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਾਰੀ ਕਥਾ ਸਰਵਣ ਕਰੀਏ। ਕਿਉਂਕਿ ਪਾਪੀ ਬੰਦਾ ਜਦੋਂ ਕਿਸੇ ਪਾਪੀ ਨੂੰ ਮਿਲਦਾ ਹੈ ਤੇ ਉਹ ਪਾਪ ਕਰਮ ਹੀ ਚਿਤਵਦਾ ਹੈ, ਉਹਦੇ ਅੰਦਰ ਕਿਸੇ ਪ੍ਰਕਾਰ ਦੇ ਭਲੇ ਕਰਮ ਦੀ ਉਪਜ ਨਹੀਂ ਹੁੰਦੀ, ਉਹ ਭੈੜੇ ਤੇ ਟੇਢੇ ਕੁਕਰਮਾਂ ਤੇ ਵਿਕਰਮਾਂ ਵਿੱਚ ਹੀ ਖਚਤ ਹੁੰਦਾ ਹੈ। ਪ੍ਰਿਥੀ ਚੰਦ ਦੀ ਬਿਰਤੀ ਵੀ ਪਾਪੀ ਹੈ, ਅੱਗੋਂ ਸੁਲੀ ਖਾਂ ਵੀ ਪਾਪੀ ਹੈ। ਮਹਾਰਾਜ ਜੀ ਦਾ ਬਚਨ ਹੈ, ਉੱਡਤੇ ਕੋ ਉੱਡਤਾ ਮਿਲੇ। ਆਕਾਸ਼ ਵਿੱਚ ਉੱਡਦਾ ਹੋਵੇ ਕੋਈ ਤਾਂ ਉਹਨੂੰ ਉੱਡਦੇ ਹੋਏ ਜੀਵ ਵੀ ਮਿਲਦੇ ਨੇ, ਚਲਦੇ ਨੂੰ ਚਲਦੇ ਹੋਏ ਮਿਲਦੇ ਨੇ, ਬੈਠੇ ਨੂੰ ਬੈਠੇ ਹੋਏ ਮਿਲਦੇ ਨੇ। ਇਹ ਵਿਧਾਨ ਹੈ ਦੁਨੀਆਂ ਦਾ। ਇਸੇ ਪ੍ਰਕਾਰ ਜਿਹੋ ਜਿਹਾ ਬੰਦੇ ਦਾ ਨੇਚਰ ਹੁੰਦਾ ਹੈ, ਬੰਦੇ ਦਾ ਆਪਣਾ ਸੁਭਾਅ ਹੁੰਦਾ ਹੈ, ਉਹਦਾ ਜਿਹੜਾ ਮੇਲ ਮਿਲਾਪ ਹੈ ਉਹੋ ਜਿਹੇ ਬੰਦਿਆਂ ਨਾਲ ਹੀ ਹੁੰਦਾ ਹੈ। ਅਮਲੀ ਦਾ ਮੇਲ ਮਿਲਾਪ ਅਮਲੀਆਂ ਨਾਲ ਹੀ ਹੁੰਦਾ ਹੈ, ਸੌਂਫੀਆਂ ਦਾ ਸੌਂਫੀਆਂ ਨਾਲ ਹੁੰਦਾ ਹੈ। ਸੁਲੀ ਖਾਂ ਦੀ ਜਿਹੋ ਜਿਹੀ ਬਿਰਤੀ ਆ ਉਹੋ ਜਿਹੀ ਬਿਰਤੀ ਪ੍ਰਿਥੀ ਚੰਦ ਦੀ ਆ, ਦੋਵਾਂ ਦੀ ਬਿਰਤੀ ਮਿਲਦੀ, ਇਸ ਕਰਕੇ ਆਪਸ ਵਿੱਚ ਵੀ ਮਿਲ ਕੇ ਬਹਿੰਦੇ ਨੇ। ਪ੍ਰਿਥੀ ਚੰਦ ਸੁਲੀ ਖਾਂ ਦੇ ਕੋਲ ਆਇਆ, ਜੋ ਪਾਪ ਕਰਮ ਚਿਤਵ ਰਹੇ ਨੇ, ਗੁਰੂ ਚਰਨਾਂ ਦਾ ਧਿਆਨ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਸਮੂਹ ਮਾਈ ਭਾਈ ਆਖੋ ਜੀ, ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀਓ। ਸਵਈਆ ਚੰਦ ਗਯੋ ਪੁਨ ਆਪ ਕਯੋ ਅਧਿਕ ਪ੍ਰਤਾਪ।
ਸੁਲੀ ਖਾਂ ਦੀ ਕਚਹਿਰੀ ਵਿੱਚ ਜਦੋਂ ਬਾਬਾ ਪ੍ਰਿਥੀ ਚੰਦ ਜੀ ਪਹੁੰਚੇ ਤੇ ਪਹੁੰਚਦਿਆਂ ਸਾਰ ਸੁਲੀ ਖਾਂ ਦੀ ਕਚਹਿਰੀ ਵਿੱਚ ਕਹਿੰਦੇ, ਤੇਰਾ ਅਧਿਕ ਪ੍ਰਤਾਪ ਹੋਵੇ। ਕੋਈ ਆ ਕੇ ਨੇ ਰਾਮ ਰਾਮ ਨਹੀਂ ਕਿਹਾ, ਕੋਈ ਰਾਮ ਸਤ ਨਹੀਂ ਕਹੀ, ਕੋਈ ਪਰਮੇਸ਼ਰ ਦਾ ਨਾਂ ਨਹੀਂ ਲਿਆ, ਝੂਠੀ ਵਡਿਆਈ ਕਰਨ ਲੱਗਾ ਪ੍ਰਿਥੀ ਚੰਦ ਸੁਲੀ ਖਾਂ ਦੀ। ਕਹਿੰਦਾ, ਸੁਲੀ ਖਾਂ ਤੇਰਾ ਅਧਿਕ ਪ੍ਰਤਾਪ ਹੋਵੇ, ਤੇਰਾ ਅਧਿਕ ਜਾਹੋ ਜਲਾਲ ਹੋਵੇ।
ਸ਼ਤਰਨ ਸੰਤਾਪ ਪਰੇ ਬੈਠਿਓ ਤਿਸ ਤੀਰ ਹੋਏ।
ਔਰ ਤੂੰ ਸ਼ਤਰੂਆਂ ਵਾਸਤੇ ਸੰਤਾਪ ਹੋ ਕਰਕੇ ਨਿਬੜੇ, ਜਿਹੜੇ ਤੇਰੇ ਦੁਸ਼ਮਣ ਨੇ, ਤੇਰੇ ਨਾਲ ਵੈਰ ਕਮਾਉਣ ਵਾਲੇ ਨੇ, ਉਹਨਾਂ ਤੇ ਤੇਰਾ ਪ੍ਰਤਾਪ ਹੋਵੇ, ਉਹਨਾਂ ਦੇ ਉੱਤੇ ਤੂੰ ਭਾਰੂ ਹੋਵੇਂ। ਔਰ ਬੈਠਿਓ ਤਿਸ ਤੀਰ ਹੋਏ, ਇਹ ਗੱਲ ਕਹਿ ਕੇ ਪ੍ਰਿਥੀ ਚੰਦ ਸੁਲੀ ਖਾਂ ਦੇ ਕੋਲ ਜਾ ਕੇ ਉਹਦੇ ਨੇੜੇ ਜਾ ਕੇ ਬੈਠਾ ਹੈ।
ਸੁਲੀ ਨੇ ਬੂਝਿਓ ਕੌਣ ਕਾਰਜ ਉਰਜ ਰਹਿਓ।
ਆ ਕੇ ਜਦੋਂ ਪ੍ਰਿਥੀ ਚੰਦ ਜੀ ਸੁਲੀ ਖਾਂ ਕੋਲ ਬੈਠ ਗਏ ਤੇ ਸੁਲੀ ਖਾਂ ਪੁੱਛਣ ਲੱਗਾ ਪ੍ਰਿਥੀ ਚੰਦ ਨੂੰ, ਕਹਿੰਦਾ, ਹੇ ਮਿੱਤਰ, ਕਿਹੜਾ ਕੰਮ ਪੈ ਗਿਆ ਕਿ ਤੈਨੂੰ ਆਪ ਆਉਣਾ ਪੈ ਗਿਆ ਮੇਰੇ ਕੋਲ, ਇਹੋ ਜਿਹਾ ਕਿਹੜਾ ਕੰਮ ਤੈਨੂੰ ਪੈ ਗਿਆ ਹੈ?
ਕੈਸੇ ਚੱਲ ਆਏ ਹੋ ਸੁਣਾਵੋ ਵੀਰ ਬਾਤ ਸੀ।
ਕਿਹੜਾ ਕੰਮ ਤੇਰਾ ਉਲਝ ਗਿਆ, ਇਹੋ ਜਿਹਾ ਕਿਹੜਾ ਕੰਮ ਜਿਹੜਾ ਤੇਰਾ ਉਲਝਿਆ ਹੋਇਆ ਹੈ ਕਿ ਉਸ ਉਲਝੇ ਹੋਏ ਕੰਮ ਕਰਕੇ ਤੈਨੂੰ ਆਪ ਆਉਣਾ ਪਿਆ ਕਿ ਤੂੰ ਆਪ ਚੱਲ ਕੇ ਆਇਆ? ਦੱਸ ਮੈਨੂੰ ਉਹ ਤੇਰਾ ਕੰਮ ਕਿਹੜਾ ਹੈ, ਮੈਂ ਜਾਣਨਾ ਚਾਹੁੰਦਾ ਹਾਂ ਇਹੋ ਜਿਹੇ ਕਿਸ ਕੰਮ ਕਰਕੇ ਤੈਨੂੰ ਆਉਣਾ ਪਿਆ ਹੈ।
ਸੇਵਕ ਨਾ ਪਠਿਓ ਤਾਂ ਬੈਠੇ ਰਹੋ ਤੇ ਆਪ ਕਾਰਜ ਤੁਮਾਰੋ ਕਰ ਦੇ ਤੁਸੋ ਕਹਿਤ ਜੋਏ।
ਔਰ ਦੱਸੋ ਮੇਰੇ ਵੀਰ ਜੀ, ਸੁਲੀਖਾ ਪ੍ਰਿਥੀ ਚੰਦ ਨੂੰ ਕਹਿੰਦਾ, ਵੀਰ ਜੀ ਦੱਸੋ ਇਹੋ ਜਿਹਾ ਕਿਹੜਾ ਕੰਮ ਹੈ, ਇਹੋ ਜਿਹਾ ਕਿਹੜਾ ਕੰਮ ਉਲਝ ਗਿਆ ਕਿ ਤੁਹਾਨੂੰ ਆਪ ਆਉਣਾ ਪਿਆ? ਤੁਸੀਂ ਆਪਣਾ ਕੋਈ ਸੇਵਕ ਭੇਜ ਦਿੰਦੇ ਉੱਥੇ ਆਪ ਬੈਠੇ ਰਹਿੰਦੇ, ਆਪਣਾ ਕੋਈ ਨੌਕਰ ਭੇਜ ਦਿੰਦੇ ਮੇਰੇ ਕੋਲ, ਕੋਈ ਸੇਵਾਦਾਰ ਭੇਜ ਦਿੰਦੇ, ਮੈਂ ਸੁਣਦਿਆਂ ਸਾਰ ਉਸ ਸੇਵਾਦਾਰ ਦੇ ਤੁਹਾਡੇ ਕਹਿਣ ਤੇ ਹੀ ਸਾਰਾ ਕੰਮ ਕਰ ਦੇਣਾ ਸੀ, ਤੁਹਾਡੇ ਉੱਥੇ ਬੈਠਿਆਂ ਤੁਹਾਡੇ ਅਨੁਸਾਰ ਕੰਮ ਹੋਣਾ ਸੀ।
ਸਦਾ ਅਨੁਸਾਰ ਹੈ ਸੋ ਸਖਤਾ ਵਿਚਾਰ ਹੈ।
ਮੈਂ ਸਦਾ ਤੇਰੇ ਅਨੁਸਾਰ ਹਾਂ, ਤੂੰ ਮੇਰਾ ਸਖਾ ਹੈ, ਤੂੰ ਮੇਰਾ ਮਿੱਤਰ ਹੈ ਪ੍ਰਿਥੀ ਚੰਦ, ਤੇਰੇ ਨਾਲ ਮੇਰੀ ਮਿੱਤਰਾਈ ਹੈ। ਤੇ ਮਿੱਤਰਤਾ ਦਾ ਮਤਲਬ ਇਹ ਹੁੰਦਾ ਵੀ ਮਿੱਤਰ ਨੂੰ ਤਕਲੀਫ ਨਹੀਂ ਦੇਣੀ। ਤੂੰ ਮੇਰਾ ਮਿੱਤਰ ਆ, ਏਡੀ ਦੂਰ ਚੱਲ ਕੇ ਆਇਆ, ਇੰਨੀ ਤਕਲੀਫ ਕੀਤੀ ਹੈ, ਇੰਨੀ ਖੇਚੜਾ ਕੀਤੀ ਹੈ, ਜੇ ਤੇਰਾ ਕੋਈ ਕੰਮ ਸੀ ਤੂੰ ਆਪਣਾ ਕੋਈ ਨੌਕਰ ਭੇਜ ਦਿੰਦਾ, ਆਪਣਾ ਕੋਈ ਸੇਵਾਦਾਰ ਮੇਰੇ ਤਾਈਂ ਭੇਜ ਦਿੰਦਾ, ਮੈਂ ਤਾਂ ਵੀ ਤੇਰਾ ਕੰਮ ਕਰ ਦੇਣਾ ਸੀ। ਤੂੰ ਆਪ ਆਉਣ ਦੀ ਖੇਚਲ ਕਿਉਂ ਕੀਤੀ ਹੈ? ਤੂੰ ਮੇਰਾ ਮਿੱਤਰ ਹੈ, ਤੂੰ ਮੇਰਾ ਗੂੜਾ ਸਖਾ ਹੈ।
ਬਿਲਮ ਨਹੀਂ ਤਾਰ ਹੈ ਸੁਧਾਰ ਹੈ ਕਹੀ ਜੈ ਕੋਏ।
ਦੱਸੋ ਕੀ ਕੰਮ ਹੈ, ਮੈਂ ਦੇਰੀ ਨਹੀਂ ਕਰਾਂਗਾ, ਜਿਹੜਾ ਵੀ ਤੁਸੀਂ ਕੰਮ ਕਹੋਗੇ ਆਪਣੀ ਜ਼ੁਬਾਨ ਤੋਂ ਉਹ ਕੰਮ ਮੈਂ ਹੁਣੇ ਕਰਨ ਨੂੰ ਤਿਆਰ ਹੋਵਾਂਗਾ, ਹੁਣੇ ਕਰਨ ਵਾਸਤੇ ਤਤਪਰ ਹੋਵਾਂਗਾ, ਤੁਹਾਡੇ ਕਹੇ ਹੋਏ ਕੰਮ ਨੂੰ ਕਰਨ ਵਾਸਤੇ ਮੈਂ ਦੇਰੀ ਨਹੀਂ ਲਾਵਾਂਗਾ।
ਪ੍ਰਿਥੀਆ ਕਹਿਤ ਗੁਰੂ ਰਾਖੈ ਤੇਰੀ ਪਤ ਨਿਤ।
ਪ੍ਰਿਥੀ ਚੰਦ ਨੇ ਜਦੋਂ ਸੁਲੀ ਖਾਂ ਦੀਆਂ ਇਹ ਗੱਲਾਂ ਸੁਣੀਆਂ, ਬੜੀਆਂ ਪਿਆਰ ਤੇ ਸਤਿਕਾਰ ਵਾਲੀਆਂ ਗੱਲਾਂ ਪ੍ਰਿਥੀ ਚੰਦ ਵਾਸਤੇ ਸੀ, ਸੁਣ ਕੇ ਪ੍ਰਿਥੀ ਚੰਦ ਕਹਿੰਦਾ, ਸੁਲੀ ਖਾਂ ਤੇਰੀਆਂ ਇਹੋ ਜਿਹੀਆਂ ਪਿਆਰ ਭਰੀਆਂ ਬਾਤਾਂ ਹੀ ਮੈਨੂੰ ਚੰਗੀਆਂ ਲੱਗਦੀਆਂ, ਤੇਰੀ ਗੁਰੂ ਪਤ ਰੱਖੇ, ਗੁਰੂ ਤੇਰੀ ਇੱਜ਼ਤ ਰੱਖੇ।
ਮੇਰਾ ਵਿਸ਼ਵਾਸ ਚਿਤ ਥਿਤ ਯੋਂ ਹਮੇਸ਼ ਕੋ।
ਮੇਰੇ ਚਿੱਤ ਦੇ ਵਿੱਚ ਹਮੇਸ਼ਾ ਤੇਰੇ ਤੇ ਵਿਸ਼ਵਾਸ, ਤੇਰੇ ਤੇ ਮੈਨੂੰ ਬੜਾ ਭਰੋਸਾ, ਤੇਰੇ ਤੇ ਪੂਰਨ ਭਰੋਸਾ ਮੇਰੇ ਮਨ ਦੇ ਵਿੱਚ ਬਣਿਆ ਹੋਇਆ, ਔਰ ਉਸ ਭਰੋਸੇ ਕਰਕੇ ਮੇਰੇ ਹਿਰਦੇ ਵਿੱਚ ਤੇਰੇ ਪ੍ਰਤੀ ਵਿਸ਼ਵਾਸ ਬਣਿਆ ਹੋਇਆ।
ਮੇਰੋ ਕਾਜ ਆਪਣੋ ਸਮਾਨ ਨੀ ਕੋ ਜਾਣ ਕਰ।
ਮੈਨੂੰ ਪਤਾ ਹੈ ਸੁਲੀ ਖਾਂ ਕਿ ਤੂੰ ਮੇਰੇ ਕੰਮ ਨੂੰ ਆਪਣਾ ਕੰਮ ਸਮਝਦਾ, ਤੇਰੀ ਇਹ ਖਾਸੀਅਤ ਹੈ ਕਿ ਤੂੰ ਮੇਰੇ ਕੰਮ ਨੂੰ ਆਪਣਾ ਕੰਮ ਕਰਕੇ ਜਾਣਦਾ, ਮੇਰੇ ਕੰਮ ਨੂੰ ਆਪਣਾ ਕੰਮ ਕਰਕੇ ਸਮਝਦਾ ਜਾਣਦਾ ਹੈ, ਔਰ ਉਹਨੂੰ ਕੰਮ ਨੂੰ ਕਰਨ ਵਾਸਤੇ ਤੂੰ ਬੜੀ ਛੇਤੀ ਨਾਲ ਤਤਪਰ ਹੁੰਦਾ।
ਛੇਪਰੀ ਸੁਧਾਰ ਦੇ ਪ੍ਰੇਮ ਕੈ ਵਿਸ਼ੇਸ਼ ਕੋ।
ਔਰ ਮੇਰੇ ਉਸ ਕੰਮ ਨੂੰ ਤੂੰ ਬੜੀ ਛੇਤੀ ਨਾਲ ਸੁਧਾਰੇਗਾ ਕਿਉਂਕਿ ਤੂੰ ਵਿਸ਼ੇਸ਼ ਕਰਕੇ ਮੇਰੇ ਨਾਲ ਪ੍ਰੇਮ ਕਰਦਾ, ਵਿਸ਼ੇਸ਼ ਕਰਕੇ ਤੂੰ ਮੇਰੇ ਨਾਲ ਪਿਆਰ ਕਰਦਾ, ਪ੍ਰੀਤ ਕਰਦਾ, ਜਿਹੜਾ ਕੰਮ ਮੇਰਾ ਹੁੰਦਾ ਤੂੰ ਮੇਰੇ ਕੰਮ ਨੂੰ ਆਪਣਾ ਕੰਮ ਸਮਝਦਾ, ਤੇ ਤੂੰ ਬੜੀ ਛੇਤੀ ਨਾਲ ਮੇਰੇ ਉਸ ਕੰਮ ਨੂੰ ਕਰੇਗਾ, ਮੈਨੂੰ ਇਹ ਭਰੋਸਾ ਤੇ ਯਕੀਨ ਹੈ।
ਕਪਟ ਬਹੀਨ ਪ੍ਰੇਮ ਨਿਭੈ ਤੁਮਾਰੋ ਪਾਰੋ।
ਤੇਰੇ ਅੰਦਰ ਕਪਟ ਕੋਈ ਨਹੀਂ ਸੁਲੇਖਾ, ਤੂੰ ਕਪਟ ਤੋਂ ਵਿਹਣਾ ਹੈ, ਕਪਟ ਤੋਂ ਵਿਹੋਣਾ ਹੈ, ਤੇਰਾ ਤੇ ਮੇਰਾ ਪ੍ਰੇਮ ਬੜੇ ਲੰਮੇ ਸਮੇਂ ਤੱਕ ਨਿਭੇਗਾ, ਤੇਰੀ ਤੇ ਮੇਰੀ ਪ੍ਰੀਤ ਉਹ ਬੜੀ ਲੰਮੇ ਸਮੇਂ ਤੱਕ ਨਿਭੇਗੀ। ਤੂੰ ਕਪਟ ਤੋਂ ਵਿਹੋਣਾ, ਤੇਰੇ ਅੰਦਰ ਕੋਈ ਕਪਟ ਨਹੀਂ, ਛਲ ਨਹੀਂ, ਤੂੰ ਛਲ ਨੂੰ ਤਿਆਗਿਆ ਹੋਇਆ। ਜਿਹੜਾ ਬੰਦਾ ਕਪਟੀ ਹੁੰਦਾ ਉਹ ਪ੍ਰੇਮ ਨਹੀਂ ਕਰ ਸਕਦਾ, ਪਰ ਤੂੰ ਕਪਟ ਨਹੀਂ ਕਰਦਾ, ਇਸ ਕਰਕੇ ਤੇਰਾ ਜਿਹੜਾ ਪ੍ਰੇਮ ਹੈ ਮੇਰੇ ਨਾਲ ਉਹ ਬੜੇ ਲੰਮੇ ਸਮੇਂ ਤੱਕ ਨਿਭੇਗਾ।
ਹਿਰਦੇ ਹਮਾਰਾ ਤੈਸੋ ਭੇਦ ਹੈ ਨਾ ਲੇਸ਼ਿਕੋ।
ਜਿਵੇਂ ਤੇਰਾ ਹਿਰਦਾ ਕਪਟ ਤੋਂ ਬਿਨਾਂ ਹੈ ਨਾ, ਉਸੇ ਤਰ੍ਹਾਂ ਮੇਰਾ ਮਨ ਵੀ ਕਪਟ ਤੋਂ ਵੀ ਹੋਣਾ, ਮੈਨੂੰ ਵੀ ਕੋਈ ਕਪਟ ਨਹੀਂ ਆਉਂਦਾ, ਮੈਂ ਕੋਈ ਛਲ ਕੋਈ ਫਰੇਬ ਕਰਨਾ ਨਹੀਂ ਜਾਣਦਾ। ਇਹ ਗੱਲ ਪ੍ਰਿਥਵੀ ਚੰਦ ਕਹਿ ਰਿਹਾ ਜਿਹੜਾ ਛਲ ਤੇ ਕਪਟ ਦਾ ਉਸਤਾਦ ਹੈ, ਕਹਿੰਦਾ ਜੀ ਮੈਨੂੰ ਤਾਂ ਕੋਈ ਕਪਟ ਫਰੇਬ ਆਉਂਦਾ ਹੀ ਨਹੀਂ, ਜਿਵੇਂ ਤੇਰਾ ਹਿਰਦਾ ਬੜਾ ਸਿੱਧਾ ਤੇ ਸਰਲ ਹੈ ਨਾ, ਏਦਾਂ ਮੇਰਾ ਹਿਰਦਾ ਵੀ ਸਰਲ ਹੈ, ਮੇਰਾ ਹਿਰਦਾ ਵੀ ਬਿਲਕੁਲ ਕਪਟ ਤੇ ਛਲ ਤੋਂ ਵੀ ਹੋਣਾ, ਮੈਂ ਵੀ ਤੇਰੇ ਨਾਲ ਉਸੇ ਤਰ੍ਹਾਂ ਹੀ ਪਿਆਰ ਤੇ ਪ੍ਰੇਮ ਕਰਦਾ ਜਿਵੇਂ ਤੂੰ ਮੇਰੇ ਨਾਲ ਪ੍ਰੀਤ ਕਰਦਾ ਹੈ।
ਆਗੇ ਤੁਮ ਗਏ ਜਬ ਛੋੜ ਗਏ ਪੂਰੀ ਤਬ
ਯੇਸੂ ਲਿਖਾ ਤੂੰ ਪਹਿਲਾਂ ਵੀ ਚੱਲ ਕੇ ਆਇਆ ਸੀ ਮੇਰੀ ਮਦਦ ਕਰਨ ਵਾਸਤੇ, ਮੇਰੀ ਮਦਦ ਕਰਨ ਲਈ ਦਿੱਲੀਓਂ ਚੱਲ ਕੇ ਆਇਆ, ਤੇ ਜਦੋਂ ਤੂੰ ਪਹਿਲਾਂ ਆਇਆ ਸੀ ਨਾ ਦਿੱਲੀਓਂ ਚੱਲ ਕੇ, ਉਦੋਂ ਮੇਰਾ ਦੁਸ਼ਮਣ ਗੁਰੂ ਅਰਜਨ ਦੇਵ ਉਹ ਨਗਰ ਛੱਡ ਕੇ ਚਲਾ ਗਿਆ ਸੀ, ਉਹ ਸ੍ਰੀ ਅੰਮ੍ਰਿਤਸਰ ਨਗਰ ਛੱਡ ਕੇ ਦੂਜੇ ਨਗਰ ਵਡਾਲੀ ਚ ਚਲੇ ਗਏ ਸੀ, ਵਡਾਲੀ ਚ ਜਾ ਕੇ ਉਹਨਾਂ ਨੇ ਆਪਣਾ ਨਿਵਾਸ ਕਰ ਲਿਆ ਸੀ ਜਦੋਂ ਤੂੰ ਪਹਿਲਾਂ ਚੱਲ ਕੇ ਆਇਆ ਸੀ।
ਜਾਏ ਬਸਿਓ ਗ੍ਰਾਮ ਮੈਂ ਸਮਾਜ ਲੋ ਅਸ਼ੇਸ਼ ਕੋ,
ਉਹ ਆਪਣਾ ਸਾਰਾ ਸਾਜੋ ਸਮਾਨ ਲੈ ਕੇ, ਆਪਣੀਆਂ ਸਾਰੀਆਂ ਵਸਤੂਆਂ ਲੈ ਕੇ, ਪਰਿਵਾਰ ਲੈ ਕੇ, ਆਪਣੇ ਚੇਲਿਆਂ ਮੁਰੀਦਾਂ ਨੂੰ ਨਾਲ ਲੈ ਕੇ ਉਹ ਅੰਮ੍ਰਿਤਸਰ ਨਗਰ ਛੱਡ ਕੇ ਦੌੜ ਗਿਆ ਸੀ। ਸੁਲੀਖਾ ਜਦੋਂ ਤੂੰ ਪਹਿਲਾਂ ਚੱਲ ਕੇ ਆਇਆ ਸੀ ਮੇਰੀ ਮਦਦ ਵਾਸਤੇ, ਜਦੋਂ ਪਹਿਲਾਂ ਆਇਆ ਉਦੋਂ ਸਾਰੇ ਉਹ ਨਗਰ ਛੱਡ ਕੇ ਚਲੇ ਗਏ ਸਨ, ਔਰ ਸਾਰਾ ਵਿਸ਼ੇਸ਼ ਕਰਕੇ ਸਾਜੋ ਸਮਾਨ ਲੈ ਕੇ ਦੂਜੇ ਨਗਰ ਵਿਚ ਜਾ ਵਸੇ ਸਨ।
ਆਪ ਸੰਗ ਮਿਲਿਓ ਆਏ ਤਬ ਮੈਂ ਰਹਿਓ ਸੋਪੁਰ,
ਉਸ ਵਕਤ ਫਿਰ ਮੈਂ ਤੁਹਾਨੂੰ ਆ ਕੇ ਮਿਲਿਆ ਵੀ ਸੀ, ਤੁਹਾਡੇ ਨਾਲ ਮੈਂ ਗੱਲਬਾਤ ਵੀ ਕੀਤੀ ਸੀ। ਸੁਲੀਖਾ ਕਈ ਸਾਲ ਹੋ ਗਏ ਨੇ ਇਸ ਗੱਲ ਨੂੰ ਵੀ ਕਿ ਤੁਹਾਡੇ ਨਾਲ ਮੈਂ ਮੇਲ ਮਿਲਾਪ ਵੀ ਕੀਤਾ, ਤੁਹਾਡੇ ਨਾਲ ਗੱਲਬਾਤ ਵੀ ਹੋਈ। ਉਸ ਤੋਂ ਬਾਅਦ ਫਿਰ ਮੈਂ ਜਾ ਕੇ ਆਪਣੇ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਸੁੱਖ ਨਾਲ ਰਿਹਾ। 2 ਸਾਲ ਮੈਂ ਨਗਰ ਵਿਚ ਸੁੱਖ ਦੇ ਨਾਲ ਰਹਿੰਦਾ ਰਿਹਾ, ਆਪਣੇ ਨਗਰ ਦੇ ਵਿਚ ਨਿਵਾਸ ਕਰਕੇ 2-3 ਸਾਲ ਦਾ ਸਮਾਂ ਮੈਂ ਰਹਿੰਦਾ ਰਿਹਾ ਹਾਂ।
ਸਮਤ ਬਿਤਾਏ 3 ਗ੍ਰਾਮ ਤਜ ਆਇਓ ਹੈ,
ਮੈਂ 3 ਸਾਲ ਉੱਥੇ ਨਗਰ ਦੇ ਵਿਚ ਬਤੀਤ ਕੀਤੇ, ਤੇ ਉਧਰ ਗੁਰੂ ਅਰਜਨ ਸਾਹਿਬ ਵੀ 3 ਸਾਲ ਨਗਰ ਚ ਨਹੀਂ ਵੜੇ ਅੰਮ੍ਰਿਤਸਰ ਚ, 3 ਸਾਲ ਵਡਾਲੀ ਨਗਰ ਚ ਰਹਿ ਕੇ ਅਚਾਨਕ ਫੇਰ ਉਹ ਆਪਣਾ ਸਾਰਾ ਪਰਿਵਾਰ ਲੈ ਕੇ 3 ਸਾਲਾਂ ਬਾਅਦ ਫੇਰ ਸ੍ਰੀ ਅੰਮ੍ਰਿਤਸਰ ਸਾਹਿਬ ਚ ਆ ਵਸੇ। ਫੇਰ ਉਹਨਾਂ ਨੇ ਅੰਮ੍ਰਿਤਸਰ ਸਾਹਿਬ ਦੇ ਵਿਚ ਆ ਕੇ ਆਪਣਾ ਟਿਕਾਣਾ ਕਰ ਲਿਆ, ਆਪਣਾ ਨਿਵਾਸ ਕਰ ਲਿਆ ਹੈ।
ਹਮਸੋ ਸਨੇ ਠਾਨ ਪੂਰੀ ਬੱਚਿਓ ਆਨ ਕਰ,
ਮੈਂ ਵੀ ਕੋਈ ਛਲ ਕਪਟ ਨਹੀਂ ਜਾਣਦਾ, ਮੇਰੇ ਨਾਲ ਉਹਨਾਂ ਨੇ ਬੜਾ ਪਿਆਰ ਕੀਤਾ, ਮੇਰੇ ਨਾਲ ਪਿਆਰ ਮੁਹੱਬਤ ਪਾ ਕੇ ਆਪਣੇ ਪਰਿਵਾਰ ਸਮੇਤ ਆ ਕੇ ਉਹਨਾਂ ਨੇ ਸਾਡੇ ਨਗਰ ਚ ਨਿਵਾਸ ਕਰ ਲਿਆ। ਮੈਂ ਵੀ ਕੁਝ ਨਹੀਂ ਆਖਿਆ ਵੀ ਚਲੋ ਪ੍ਰੇਮ ਨਾਲ ਰਹਿਣਗੇ ਤਾਂ ਰਹਿੰਦੇ ਰਹਿਣ, ਮੇਰੇ ਨਾਲ ਪ੍ਰੇਮ ਪਾ ਕੇ ਬੜਾ ਪਿਆਰ ਪਾ ਕੇ ਗੁਰੂ ਅਰਜਨ ਸਾਹਿਬ ਆਪਣੇ ਪਰਿਵਾਰ ਸਮੇਤ, ਬੱਚਿਆਂ ਸਮੇਤ, ਸੇਵਕਾਂ ਸਿੱਖਾਂ ਸਮੇਤ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਵਿਚ ਆ ਕੇ ਉਹਨਾਂ ਨੇ ਨਿਵਾਸ ਕਰ ਲਿਆ, ਟਿਕਾਣਾ ਕਰ ਲਿਆ।
ਬੀਤਿਆ ਬਰਖ ਦੋਏ ਸਭ ਸੁੱਖ ਪਾਇਓ ਹੈ,
ਹੁਣ 2 ਸਾਲ ਉਹਨਾਂ ਨੂੰ ਬਤੀਤ ਹੋ ਗਏ ਨੇ ਰਹਿੰਦੇ ਆ ਮੇਰੇ ਨਾਲ, ਅਸੀਂ ਇਕੱਠੇ ਹੀ ਰਹਿ ਰਹੇ ਹਾਂ, ਕੁਝ ਦੂਰੀ ਤੇ ਮੇਰਾ ਨਿਵਾਸ ਹੈ, ਕੁਝ ਦੂਰੀ ਤੇ ਉਹ ਰਹਿੰਦੇ ਨੇ, ਤੇ 2 ਸਾਲ ਉਹਨਾਂ ਨੇ ਸਾਡੇ ਨਗਰ ਦੇ ਵਿਚ ਬਤੀਤ ਕੀਤੇ ਨੇ, ਮੇਰੇ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਚ ਉਹਨਾਂ ਨੇ ਨਿਵਾਸ ਕੀਤਾ ਹੈ।
ਵੱਡੋ ਪ੍ਰਾਤ ਮੈਂ ਗੁਰਪਦ ਅਧਿਕਾਰ ਮੇਰੋ,
ਮੈਂ ਵੱਡਾ ਭਰਾ ਹਾਂ, ਗੁਰੂ ਅਰਜਨ ਸਾਹਿਬ ਦਾ ਵੱਡਾ ਭਰਾਤਾ ਵੱਡਾ ਭਰਾ ਮੈਂ ਹਾਂ, ਇਸ ਕਰਕੇ ਜਿਹੜਾ ਗੁਰਤਾ ਗੱਦੀ ਦਾ ਪਦ ਅਧਿਕਾਰ ਉਹ ਮੇਰਾ ਬਣਦਾ, ਗੁਰਤਾ ਗੱਦੀ ਦਾ ਮਾਲਕ ਮੈਂ ਬਣਦਾ, ਕਿਉਂਕਿ ਮੈਂ ਵੱਡਾ ਪੁੱਤਰ ਹਾਂ, ਹਮੇਸ਼ਾ ਪਿਤਾ ਦੀ ਗੱਦੀ ਦੇ ਉੱਤੇ ਵੱਡੇ ਪੁੱਤਰ ਦਾ ਹੱਕ ਹੁੰਦਾ, ਵੱਡੇ ਪੁੱਤਰ ਦਾ ਅਧਿਕਾਰ ਹੁੰਦਾ।
ਪਿਤਾ ਨੇ ਅਜੋਗ ਕਰ ਗੱਦੀ ਸੋ ਬਿਠਾਇਓ ਹੈ,
ਪਰ ਮੇਰੇ ਪਿਤਾ ਗੁਰੂ ਰਾਮਦਾਸ ਜੀ ਭੋਲੇ ਸਨ, ਉਹਨਾਂ ਨੇ ਗੁਰੂ ਅਰਜਨ ਸਾਹਿਬ ਦੇ ਛਲ ਕਪਟ ਨਹੀਂ ਜਾਣੇ, ਔਰ ਉਹਨਾਂ ਨੇ ਅਯੋਗ ਕੰਮ ਕਰਕੇ ਉਹਨਾਂ ਨੂੰ ਗੱਦੀ ਤੇ ਬਿਠਾ ਦਿੱਤਾ। ਗੁਰੂ ਅਰਜਨ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਕੇ ਉਹਨਾਂ ਨੂੰ ਗੱਦੀ ਦਾ ਮਾਲਕ ਬਣਾ ਦਿੱਤਾ ਹੈ।
ਦੇਤ ਨਾ ਦਰਬ ਆਪ ਰਾਕਟ ਸਰਬ ਔਰ ਧਰਤ ਗਰਬ ਕੋ ਸਮਾਜ ਅਧਿਕਾਇਓ ਹੈ,
ਔਰ ਉਹ ਹੁਣ ਮੈਨੂੰ ਕੋਈ ਰੁਪਈਆ ਪੈਸਾ ਦੇ ਕੇ ਰਾਜੀ ਨਹੀਂ। ਦੇਤ ਨਾ ਦਰਬ ਆਪ ਰਾਖਤ ਸਰਬ, ਜਿੰਨਾ ਪੈਸਾ ਆਉਂਦਾ ਸੰਗਤ ਦਾ, ਦਸਵੰਧ ਦੀ ਮਾਇਆ ਆਉਂਦੀ ਹੈ, ਉਹ ਸਾਰੀ ਮਾਇਆ ਆਪਣੇ ਕੋਲ ਰੱਖੀ ਜਾਂਦੇ ਨੇ, ਔਰ ਫਿਰ ਆਪਣੇ ਹਿਰਦੇ ਚੋਂ ਹੰਕਾਰ ਧਾਰਨ ਕਰੀ ਬੈਠੇ ਨੇ। ਉਹਨਾਂ ਦਾ ਜਿਹੜਾ ਸਾਜੋ ਸਮਾਨ ਹੈ ਉਹ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ, ਇਹ ਨਹੀਂ ਕਿ ਉਹਨਾਂ ਦੀ ਕੋਈ ਪ੍ਰਭਤਾ ਘੱਟ ਰਹੀ ਹੈ, ਜਿਵੇਂ ਜਿਵੇਂ ਸਮਾਂ ਬੀਤ ਰਿਹਾ ਉਹਨਾਂ ਦਾ ਸਾਜੋ ਸਮਾਨ ਜਿਹੜਾ ਹੈ ਉਹ ਵੱਧਦਾ ਜਾ ਰਿਹਾ, ਉਹਨਾਂ ਦੀ ਪ੍ਰਭਤਾ, ਉਹਨਾਂ ਦਾ ਪ੍ਰਤਾਪ, ਉਹਨਾਂ ਦਾ ਜਿਹੜਾ ਐਸ਼ਵਰਜ ਹੈ ਉਹ ਹਰ ਰੋਜ਼ ਵੱਧਦਾ ਚੱਲਿਆ ਜਾ ਰਿਹਾ।
ਸ਼ਾਹ ਕੋ ਨਾ ਜਾਣੇ نہیں حاکم کو مانے کب
وہ نہ تا بادشاہ نو مندے نے وہ بادشاہ دا ڈر نہیں مندے بادشاہ جہانگیر دا نہ وہ بادشاہ دا کوئی ڈر مندے نے نہ ہی کسی حاکم دا ڈر مندے نے جڑے بادشاہ دے حاکم نیوکت کیتے ہوئے نے نگراں وچ وہ کسی حاکم دا بھی ڈر نہیں مندے کسی حاکم دا بھی کوئی پے نہیں مندے
تراس کو نہ ٹھانے من من میں بدھائے کر
وہ نہ کسی حاکم نو مندے نے تے نہ ہی اپنے من چ کسی دا ڈر رکھدے نے سگوں اپنے من وچ مان کردے نے ہنکار کردے نے بھی ساڈے برابر کوئی ہے ہی نہیں ਏਦਾਂ ਉਹ ਆਪਣੇ ਮਨ ਚ ਮਾਣ ਕਰੀ ਬੈਠੇ ਨੇ ਔਰ ਮਾਣ ਕਰਕੇ ਆਪਣੇ ਆਪ ਨੂੰ ਵੱਡਾ ਕਰਕੇ ਸਮਝਦੇ ਹਨ
ਆਏ ਚਾਰ ਉਰਤੇ ਉਪਾਇਨ ਅਨੇਕ ਪਾਤ
ਚਾਰਾਂ ਪਾਸਿਆਂ ਤੋਂ ਉੱਤਰ ਦੱਖਣ ਪੂਰਬ ਪੱਛਮ ਚਾਰਾਂ ਪਾਸਿਆਂ ਤੋਂ ਹਜ਼ਾਰਾਂ ਲੋਕ ਚੱਲ ਕੇ ਆਉਂਦੇ ਨੇ ਉਹਨਾਂ ਕੋਲ ਔਰ ਚੌ ਪਾਸਿਆਂ ਤੋਂ ਭੇਟਾਵਾਂ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਆਉਂਦੀਆਂ
ਦੇਤ ਸਭ ਜਾਤ ਬੋ ਸੀਸ ਕੋ ਨਿਵਾਏ ਕਰ
ਬਹੁਤ ਸਾਰੇ ਲੋਕ ਆ ਕੇ ਉਹਨਾਂ ਨੂੰ ਭੇਟਾਵਾਂ ਭੇਟ ਕਰਦੇ ਨੇ ਔਰ ਅਨਕ ਪ੍ਰਕਾਰ ਦੀਆਂ ਭੇਟਾਵਾਂ ਭੇਟ ਕਰਕੇ ਉਹਨਾਂ ਦੇ ਚਰਨਾਂ ਚ ਸੀਸ ਨਵਾਉਂਦੇ ਨੇ ਨਾਲੇ ਭੇਟਾਵਾਂ ਭੇਟ ਕਰਦੇ ਨੇ ਨਾਲੇ ਉਹਨਾਂ ਦੇ ਪੈਰਾਂ ਵਿੱਚ ਮੱਥਾ ਟੇਕਦੇ ਨੇ ਉਹਨਾਂ ਦੇ ਚਰਨਾਂ ਵਿੱਚ ਨੱਕਾਂ ਰਗੜਦੇ ਹਨ
ਮੋਸੋ ਕਰੈ ਬਾਦ ਉਰ ਤਾਰਕੈ ਪਰਮਾਦ ਵੱਡੋ
ਔਰ ਉਹ ਮੇਰੇ ਨਾਲ ਬਾਦ ਕਰਦੇ ਨੇ ਝਗੜਾ ਕਰਦੇ ਨੇ ਬਿਨਾਂ ਗੱਲ ਤੋਂ ਮੈਂ ਉਹਨਾਂ ਨੂੰ ਕੋਈ ਮਾੜਾ ਨਹੀਂ ਕਹਿੰਦਾ ਕੋਈ ਬੁਰਾ ਨਹੀਂ ਕਹਿੰਦਾ ਉਹ ਮਾਣ ਵਿੱਚ ਹੀ ਇੰਨੇ ਜ਼ਿਆਦਾ ਨੇ ਵੀ ਮੇਰੇ ਨਾਲ ਝਗੜਾ ਕਰਦੇ ਨੇ ਪ੍ਰਿਥੀ ਚੰਦ ਕਿਉਂਕਿ ਦੁਸ਼ਮਣ ਜਦੋਂ ਕੋਈ ਦੁਸ਼ਮਣ ਹੋ ਜਾਂਦਾ ਹੈ ਫਿਰ ਉਹ ਗੱਲਾਂ ਕਰਦਾ ਜਿਹੜੀਆਂ ਨਹੀਂ ਹੋਈਆਂ ਸਿਆਣਿਆਂ ਦੀ ਕਹਾਵਤ ਹੈ ਵੀ ਦੁਸ਼ਮਣ ਬਾਤ ਕਰੇ ਅਣਹੋਈ ਦੁਸ਼ਮਣ ਅਣਹੋਈ ਗੱਲ ਕਰਦਾ ਜਿਹੜੀ ਹੋਈ ਨਾ ਹੋਵੇ ਲੜਾਈ ਝਗੜਾ ਪ੍ਰਿਥੀ ਚੰਦ ਕਰਦਾ ਉਲਟਾ ਗੁਰੂ ਅਰਜਨ ਸਾਹਿਬ ਤੇ ਆਰੋਪ ਲਾ ਰਿਹਾ ਸੁਲੀ ਖਾਂ ਦੇ ਕੋਲ ਕਹਿੰਦਾ ਗੁਰੂ ਅਰਜਨ ਸਾਹਿਬ ਮੇਰੇ ਨਾਲ ਬਾਤ ਕਰਦੇ ਨੇ ਝਗੜਾ ਕਰਦੇ ਨੇ ਔਰ ਝਗੜਾ ਕਰਕੇ ਆਪਣੇ ਹਿਰਦੇ ਵਿੱਚ ਬੜਾ ਪ੍ਰਮਾਦ ਹੰਕਾਰ ਕਰਦੇ ਹਨ ਬੜਾ ਭਾਰੀ ਹੰਕਾਰ ਕਰਦੇ ਨੇ
ਲੋਕਪੁਰੀ ਆਏ ਕਹਿ ਸਭਨ ਸਿਕਰਾਏ ਕਰ
ਬਹੁਤ ਸਾਰੇ ਲੋਕ ਜਿਹੜੇ ਨਗਰ ਵਿੱਚ ਆਉਂਦੇ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਸਿਖਾ ਦਿੰਦੇ ਮੇਰੇ ਬਰ ਖਿਲਾਫ ਜਿਹੜੇ ਲੋਕ ਉਹਨਾਂ ਦੇ ਕੋਲ ਆਉਂਦੇ ਨੇ ਉਹਨਾਂ ਨੂੰ ਵੀ ਸਿੱਖਿਆ ਦੇ ਕੇ ਨਾ ਮੇਰੇ ਬਰ ਖਿਲਾਫ ਉਹਨਾਂ ਨੂੰ ਭੜਕਾ ਦਿੰਦੇ ਨੇ ਮੇਰੇ ਬਰ ਖਿਲਾਫ ਉਹਨਾਂ ਦੇ ਕੰਨ ਭਰਦੇ ਨੇ ਤੇ ਉਹ ਲੋਕ ਵੀ ਮੇਰੀ ਨਿੰਦਾ ਕਰਦੇ ਨੇ
ਨਿੰਦਾ ਕੋ ਕਰਾਏ ਮੇਰੀ ਸਿੱਖਣ ਵਿਗਾੜ ਦੇਤ
ਮੇਰੀ ਨਿੰਦਾ ਕਰਾਉਂਦੇ ਨੇ ਲੋਕਾਂ ਦੇ ਕੋਲੋਂ ਤੇ ਏਦਾਂ ਮੇਰੇ ਜਿਹੜੇ ਸਿੱਖ ਨੇ ਮੇਰੀ ਸਿੱਖੀ ਸੇਵਕੀ ਆ ਉਹਨੂੰ ਵਿਗਾੜ ਰਹੇ ਨੇ ਗੁਰੂ ਅਰਜਨ ਸਾਹਿਬ ਲੋਕਾਂ ਕੋਲੋਂ ਮੇਰੀ ਨਿੰਦਾ ਕਰਾ ਕੇ ਮੇਰੀ ਜਿਹੜੀ ਸਿੱਖੀ ਸੇਵਕੀ ਹੈ ਉਹਨਾਂ ਨੂੰ ਵਿਗਾੜ ਰਹੇ ਨੇ ਮੇਰੇ ਸਿੱਖ ਵਿਗੜ ਰਹੇ ਨੇ
ਪੂਜਾ ਹਨ ਦੂਜਾ ਹੈ ਨਾ ਆਪ ਕੋ ਬਡਾਏ ਕਰ
ਮੇਰੀ ਪੂਜਾ ਦੀ ਹਾਨੀ ਕਰਾਉਂਦੇ ਨੇ ਮੈਨੂੰ ਕੋਈ ਪੂਜਾ ਕਰਨ ਵਾਸਤੇ ਆਉਂਦਾ ਤੇ ਉਹਦੇ ਕੰਨ ਭਰ ਕੇ ਮੇਰੇ ਬਰ ਖਿਲਾਫ ਕਰ ਦਿੰਦੇ ਨੇ ਮੇਰੀ ਪੂਜਾ ਵਿੱਚ ਹਾਨੀ ਕਰਾਉਂਦੇ ਨੇ ਤੇ ਨਾਲੇ ਕਹਿੰਦੇ ਦੂਜਾ ਹਵਾ ਨਾ ਮੇਰੇ ਵਰਗਾ ਕੋਈ ਦੂਜਾ ਨਹੀਂ ਹੋਣਾ ਏਦਾਂ ਆਪਣੇ ਆਪ ਦੀ ਵਡਿਆਈ ਕਰ ਕਰਕੇ ਲੋਕਾਂ ਨੂੰ ਵਿਖਾਉਂਦੇ ਕਿ ਮੇਰੇ ਸਮਾਨ ਕੋਈ ਦੂਜਾ ਨਹੀਂ ਹੋਣਾ ਮੇਰੇ ਸਮਾਨ ਕੋਈ ਵੱਡਾ ਨਹੀਂ ਹੋਣਾ
ਜ਼ੋਰ ਪਾਏ ਮੇਰੋ ਪੈ ਆਵਾਸ ਤੇ ਨਿਕਾਸ ਦੀ
ਉਹਨਾਂ ਨੇ ਹੁਣ ਜ਼ੋਰ ਪਾ ਕੇ ਮੇਰੇ ਤੇ ਮੈਨੂੰ ਮੇਰੇ ਘਰੋਂ ਵੀ ਕੱਢ ਕੇ ਮੈਨੂੰ ਬੇਘਰ ਕਰ ਦਿੱਤਾ ਹਾਲਾਂਕਿ ਸਤਿਗੁਰਾਂ ਨੇ ਨਹੀਂ ਆਖਿਆ ਪ੍ਰਿਥੀ ਚੰਦ ਨੂੰ ਵੀ ਤੂੰ ਚਲਾ ਜਾ ਪ੍ਰਿਥੀ ਆਪਣੇ ਪਾਪ ਕਰਕੇ ਆਇਆ ਜਿਹੜਾ ਪਾਪ ਸੰਗਤ ਦੇ ਸਾਹਮਣੇ ਉਗੜ ਕੇ ਆਇਆ ਉਹ ਪਾਪ ਕੀ ਮੂੰਹ ਲੈ ਕੇ ਲੋਕਾਂ ਦੇ ਸਾਹਮਣੇ ਜਾਂਦਾ ਪਰ ਪ੍ਰਿਥੀ ਚੰਦ ਇੱਥੇ ਸੁਲੀ ਖਾਂ ਨੂੰ ਕਹਿ ਰਿਹਾ ਕਹਿੰਦਾ ਸੁਲੀ ਖਾਂ ਹੁਣ ਆਹ ਵੇਖੋ ਗੁਰੂ ਅਰਜਨ ਸਾਹਿਬ ਨੇ ਮੈਨੂੰ ਮੇਰੇ ਤੇ ਜ਼ੋਰ ਪਾ ਕੇ ਮੈਨੂੰ ਮੇਰੇ ਘਰੋਂ ਕੱਢ ਦਿੱਤਾ ਮੈਨੂੰ ਮੇਰੇ ਘਰ ਤੋਂ ਬੇਘਰ ਕਰ ਦਿੱਤਾ ਹੈ
ਆਪਣੋ ਪ੍ਰਕਾਸ਼ ਕਰ ਤ੍ਰਾਸਹੀਨ ਹੋਏ ਕੈ
ਔਰ ਆਪਣਾ ਹੀ ਪ੍ਰਕਾਸ਼ ਕਰ ਰਹੇ ਨੇ ਤੇ ਡਰ ਤੋਂ ਬਿਨਾਂ ਹੋ ਕੇ ਕਿਸੇ ਦਾ ਡਰ ਭੈ ਹੈ ਹੀ ਨਹੀਂ ਉਹਨਾਂ ਦੇ ਅੰਦਰ ਉਹ ਕਿਸੇ ਦਾ ਖੌਫ ਨਹੀਂ ਮੰਨਦੇ ਕਿਸੇ ਦਾ ਭੈ ਨਹੀਂ ਮੰਨਦੇ ਕਿਸੇ ਦੇ ਡਰ ਭੈ ਤੋਂ ਬਿਨਾਂ ਆਪਣਾ ਹੀ ਪ੍ਰਕਾਸ਼ ਕਰ ਰਹੇ ਨੇ ਆਪਣੀ ਪ੍ਰਭਤਾ ਪ੍ਰਗਟ ਕਰ ਰਹੇ ਨੇ
ਨਿਕਸਿਓ ਨਿਰਾਸੋ ਮੈਂ ਆਸਰੋ ਨਿਹਾਰਿਓ ਏਕ
ਨਿਕਸਿਓ ਨਿਰਾਸਰੋ मैं उत्थों निराशरा बन के निकलिया। निराशरा मेरा कोई आसरा नहीं सी उत्थे रहा, ते सिर्फ मैनू एक आसरा नजर आया तेरा। सुलेखा मैनू सारी दुनिया में सिर्फ एक तेरा आसरा दिसिया। मैं उत्थों निराशरा होके निकलिया ते एक सिर्फ तेरा आसरा मैं वेखिया है।
सका है बडेरे तुम आयो इम जो एक है।
तेरा आसरा तक के आया के मेरा इको वड्डा मित्र है सुलेखा। मेरे औखे समय च मेरी बांह फड़न वाला बस ओही है जेड़ा मेरी बांह फड़ के मेरा दुख सुन सकदा है। तेरे बिना मैनू कोई होर दूजा नजर नहीं आया सुलेखा। एक तू ही मेरा सब तो वड्डा मित्र है। मैं तेरा आसरा वेख के जो के आया हां।
तेरो बिन को ना सहायक हमारो जग।
तेरे तो बिना इस जग दे विच मेरा कोई सहायक नहीं, कोई मददगार नहीं, कोई मेरी बांह फड़न वाला नहीं। सुलेखा तू ही मेरा मित्र है, तू ही मेरा भरा है, एक तेरा ही मैनू आसरा। वेखो ये मनमुखा साकतां दी बिरती हुंदी है जेड़े सिर्फ बंदियां दा भरोसा रखदे, मनुख दी टेक रखदे, मनुख दा भरोसा रखदे। जिवें आषाढ़ दे महीने द्वारा भी सतगुरां दा वचन है ना कि मनमुख बंदे दा सुभाव हुंदा जग जीवन पुरख त्याग कै मानस संधी आस। वो बंदियां दी आस भरोसा रखदा। पृथ्वी चंद विच कोई गुरमुखताई दा लक्षण है ही नहीं। सारे मनमुखां साकतां दे लक्षणां नाल औगणां नाल भरिया होया पृथ्वीआ। सुलेखा नूं कहिंदा सिर्फ तेरा आसरा मैनू, तेरा भरोसा है, तेरे तो बिना मेरा होर कोई सहायक नहीं है।
तोई के असीस दे नीति अवलोए कै।
सुलेखा मैं तेनू ही रोज असीसा देना भी तू वधे, तू फुले, तू तरक्कियां माणे, बादशाह दे कोल उच्चे उच्चे रुतबिया ते तू पहुंचे। हे सुलेखा मैं ता तेनू रोज यही असीसा देना ते हर वेले मेरी जुबान तो तेरे वास्ते असीसा ही निकल दिया ने।
गादी है पिता की पद ऊच गुरता की शुभ।
जेड़ी मेरे पिता जी दी गद्दी है ना गुरता गद्दी, ओ बड़ी उच्ची है। ओ गद्दी कोई छोटी गद्दी नहीं, ओ गुरु नानक साहब दी गद्दी है। मेरे पिता दी गद्दी गुरु नानक साहब दी गद्दी है, बड़ी उच्ची पदवी वाली गद्दी है।
मोई को दिवाए दियो दोइन ते खोए कै।
मेरे ते कृपा करो सुलेखा जी, मैनू ओ गद्दी दवा दियो। गद्दी तुसी मैनू दवा सकदे हो, तुहाडे बिना और कोई नहीं। ओ गुरता गद्दी जो बड़ी उच्ची पदवी है ओ मैनू तुसी दवा दियो। उन्हां दोहां तो खो के, दोहां तो भाव गुरु अर्जन साहब ते बाबा महादेव जी तो, मेरे दो भरा ने, उन्हां दोहां तो गद्दी खो के हे सुलेखा ओ गद्दी मैनू दवा दियो। ओ बड़ी उच्ची पदवी वाली गद्दी है।
सुलही पठान क्रोध तार कै महान पन्ने।
जदों पृथ्वी चंद गल्लां कह रहा सी ते सुलेखा ने सुनिया। सुलेखा पठान बड़ा गुस्से च आया सुन के, उन्हूं बड़ा क्रोध आया, बड़े गुस्से विच आके अग दा भंबूला होया। सुलेखा बोलिया
अब लग तेरे संग बाद सो उठा रही।
हाले भी तेरे नालो झगड़ा करदा। सुलेखा पृथ्वी चंद नूं कहिंदा हाले ओ बाद नहीं आया, हाले भी तेरे नाल झगड़ा कर रहा। उन्हूं पहला पता नहीं मैं पहलों भी चढ़ के आया सी उन्हां ते, ते हाले तक भी वह तेरे नाल झगड़ा कर रहा, तेरे नाल बात कर रहा है।
समझियो ना जोर ना बिलोकियो हम और तिन।
लगदा उन्हें साडा जोर नहीं समझिया, उन्हें मेरी ताकत नहीं वेखी, उन्हें मेरा हाले तान नहीं वेखिया। लगदा मेरे बल वल उन्होंने निगाह मार के झात मार के नहीं वेखी कि सुलेखा किन्ना बली है, सुलेखा किन्ना बलवान है, किन्ना ताकतवर है। लगदा उन्होंने मेरे वल मेरे जोर नू वेखिया नहीं, जो के नहीं तकिया।
मालक मुलक को ना जान त्रास पावई।
ते साडे देश दा मालक जेड़ा मुल्क दा मालक है बादशाह जहांगीर, ओहदा भी डर नहीं मनदा। क्योंकि पृथ्वी ने कहा ना वह नहीं डरदा किसे कोलो, ना हाकम कोलो ना बादशाह कोलो। कहिंदा साडे देश दा जेड़ा मालक है, मुल्क दा मालक है बादशाह जहांगीर, ओहदा भी डर नहीं मनदा, ओहदा भी भय नहीं मनदा। त ਤਰਾਸ ਕਿਉਂ ਨਹੀਂ ਪਾਉਂਦਾ?
ਤੇਰੋ ਹੇਤ ਗਯੋ ਤਬ ਸਖਾ ਤੋਂ ਲਗਤ ਅਨੀਕੇ।
ਜਦੋਂ ਮੈਂ ਪਹਿਲਾਂ ਤੇਰੇ ਹੇਤ ਵਾਸਤੇ ਗਿਆ ਸੀ ਪ੍ਰਿਥੀ ਚੰਦ, ਤੈਨੂੰ ਪਤਾ ਹੀ ਹੈ ਮੈਂ ਪਹਿਲਾਂ ਵੀ ਆਇਆ ਸੀ, ਉਦੋਂ ਵੀ ਤੇਰੇ ਵਾਸਤੇ ਮੈਂ ਆਇਆ ਸੀ ਚੱਲ ਕੇ।
ਗਯੋ ਪੁਰ ਛੋਰ ਤੋਂ ਪ੍ਰਸੰਗ ਵਿਸਰਾਵਈ।
ਉਦੋਂ ਉਹਨਾਂ ਨੂੰ ਪਤਾ ਨਹੀਂ ਲੱਗਾ ਵੀ ਮੈਂ ਸੁਲੀਖਾਂ ਪ੍ਰਿਥੀ ਚੰਦ ਦਾ ਮਿੱਤਰ ਹਾਂ। ਉਦੋਂ ਉਹਨਾਂ ਨੂੰ ਪਤਾ ਲੱਗ ਗਿਆ ਸੀ ਤੇ ਉਹ ਨਗਰ ਛੱਡ ਕੇ ਦੌੜ ਗਏ ਸਨ। ਸ੍ਰੀ ਅੰਮ੍ਰਿਤਸਰ ਨਗਰ ਛੱਡ ਕੇ ਦੌੜ ਗਏ ਸੀ, ਉਹਨਾਂ ਨੂੰ ਉਹ ਗੱਲ ਭੁੱਲ ਗਈ ਹੈ, ਉਹਨਾਂ ਨੂੰ ਪ੍ਰਸੰਗ ਚੇਤੇ ਨਹੀਂ ਕਿ ਜਦੋਂ ਮੈਂ ਪਹਿਲਾਂ ਚੜ ਕੇ ਆਇਆ ਉਦੋਂ ਮੇਰੇ ਡਰ ਕਰਕੇ ਨਗਰ ਛੱਡ ਕੇ ਹੀ ਦੌੜ ਗਏ ਸੀ। ਉਹ ਗੱਲ ਉਹ ਕਿਵੇਂ ਭੁੱਲ ਗਏ ਨੇ?
ਦਿਓ ਮੈਂ ਸਜਾਏ ਇਸ ਬਾਤ ਕੀ ਸਮਰੱਥ ਮੋਏ।
ਮੈਂ ਉਹਨਾਂ ਨੂੰ ਸਜ਼ਾ ਦੇਵਾਂਗਾ ਕਿਉਂਕਿ ਉਹਨਾਂ ਨੂੰ ਸਜ਼ਾ ਦੇਣ ਦੀ ਸਮਰੱਥਾ ਮੇਰੇ ਕੋਲ ਹੈ, ਮੇਰੇ ਕੋਲ ਸ਼ਕਤੀ ਹੈ, ਸੱਤਾ ਹੈ। ਮੈਂ ਆਪਣੀ ਸੱਤਾ ਦੇ ਨਾਲ, ਸ਼ਕਤੀ ਦੇ ਨਾਲ ਉਹਨਾਂ ਨੂੰ ਸਜ਼ਾ ਦੇ ਸਕਦਾ, ਉਹਨਾਂ ਨੂੰ ਸਜ਼ਾ ਦੇਣ ਦੀ ਮੇਰੇ ਵਿੱਚ ਸਮਰੱਥਾ ਹੈ।
ਤੋ ਪਾਤਸ਼ਾਹ ਪਾਸ ਜਾਏ ਕਹਿ ਸੁਣਾਵਈ।
ਮੈਂ ਉਹਨਾਂ ਨੂੰ ਸਜ਼ਾ ਦੇ ਸਕਦਾ, ਪਰ ਇਹ ਪ੍ਰਿਥੀ ਚੰਦ ਆਪਾਂ ਨੂੰ ਇੱਕ ਵਾਰੀ ਬਾਦਸ਼ਾਹ ਕੋਲ ਜਾ ਕੇ ਜ਼ਰੂਰ ਮਿਲਣਾ ਚਾਹੀਦਾ। ਸਜ਼ਾ ਤਾਂ ਮੈਂ ਇਕੱਲਾ ਵੀ ਜਾ ਕੇ ਉਹਨਾਂ ਨੂੰ ਦੇ ਸਕਦਾ, ਪਕੜ ਸਕਦਾ ਉਹਨਾਂ ਨੂੰ, ਪਰ ਆਪਾਂ ਆਪ ਹੀ ਮਸਲਾ ਆਪਣੇ ਹੱਥ ਵਿੱਚ ਲਈਏ ਚੰਗਾ ਨਹੀਂ। ਆਪਾਂ ਨੂੰ ਦੋਹਾਂ ਨੂੰ ਰਲ ਕੇ ਬਾਦਸ਼ਾਹ ਜਹਾਂਗੀਰ ਕੋਲ ਜਾਣਾ ਚਾਹੀਦਾ। ਬਾਦਸ਼ਾਹ ਜਹਾਂਗੀਰ ਨੂੰ ਜਾ ਕੇ ਮਿਲ ਕੇ ਉਹਨੂੰ ਇਹ ਸਾਰਾ ਮਸਲਾ, ਇਹ ਸਾਰੀ ਹਾਲਤ, ਇਹ ਸਾਰੀ ਗੱਲ ਬਾਦਸ਼ਾਹ ਜਹਾਂਗੀਰ ਨੂੰ ਜਾ ਕੇ ਸੁਣਾਉਣੀ ਚਾਹੀਦੀ ਹੈ।
ਫੇਰ ਗੈ ਲੈ ਨਸਦੇ ਉਪਜੈ।
ਬਸ ਬਾਦਸ਼ਾਹ ਦੇ ਕੰਨੀ ਆਪਾਂ ਇੱਕ ਵਾਰੀ ਖਬਰ ਪਾਉਣੀ ਹੈ, ਕਿਉਂਕਿ ਕੱਲ ਨੂੰ ਕਿਤੇ ਉਹ ਬਾਦਸ਼ਾਹ ਕੋਲ ਜਾ ਕੇ ਪੁਕਾਰ ਨਾ ਕਰਨ। ਆਪਾਂ ਬਾਦਸ਼ਾਹ ਦੇ ਕੰਨੀ ਇੱਕ ਵਾਰੀ ਖਬਰ ਪਾ ਦਈਏ, ਮੁੜ ਕੇ ਫੇਰ ਆਪਾਂ ਗੁਰੂ ਅਰਜਨ ਸਾਹਿਬ ਨੂੰ ਪਕੜਾਂਗੇ, ਤੇ ਜਦੋਂ ਪਕੜਾਂਗੇ ਫਿਰ ਇਹਦੇ ਚ ਕੋਈ ਸੰਦੇਹ ਨਹੀਂ ਉਪਜੇਗਾ, ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਉਪਜੇਗਾ।
ਸਭ ਗੁਰ ਤਾਕੋ ਦੈ ਤੁਝ ਕੋਈ ਨਾ ਮਿਟਾਵੀ।
ਸਾਰੀ ਗੁਰਤਾ ਗੱਦੀ ਦਾ ਮਾਲਕ ਪ੍ਰਿਥੀ ਚੰਦ ਮੈਂ ਤੈਨੂੰ ਬਣਾਵਾਂਗਾ, ਤੈਨੂੰ ਗੁਰਿਆਈ ਦੇ ਉੱਤੇ ਬਿਠਾਵਾਂਗਾ, ਗੁਰਤਾ ਗੱਦੀ ਦੇ ਉੱਤੇ। ਤੇ ਜਦੋਂ ਤੈਨੂੰ ਗੁਰਤਾ ਗੱਦੀ ਤੇ ਮੈਂ ਬਿਠਾਵਾਂਗਾ, ਬਾਦਸ਼ਾਹ ਜਹਾਂਗੀਰ ਬਿਠਾਵੇਗਾ, ਤੇ ਫਿਰ ਕਿਸੇ ਚ ਤਾਕਤ ਨਹੀਂ ਹੋਵੇਗੀ ਕਿ ਤੈਨੂੰ ਗੁਰਤਾ ਗੱਦੀ ਤੋਂ ਕੋਈ ਹਟਾ ਕੇ ਪਾਸੇ ਕਰ ਸਕੇ। ਤੈਨੂੰ ਫਿਰ ਗੁਰਤਾ ਗੱਦੀ ਤੋਂ ਕੋਈ ਦੂਜਾ ਹਟਾਉਣ ਵਾਲਾ ਨਹੀਂ ਆਵੇਗਾ।
ਅਬ ਮੋਏ ਕਾਜ ਸੋ ਭੇਜੋ ਮਾਝੇ ਦੇਸ਼ ਪਰ।
ਹੁਣ ਮੈਂ ਇੱਕ ਜ਼ਰੂਰੀ ਕੰਮ ਆਇਆ ਹੋਇਆ, ਬਾਦਸ਼ਾਹ ਜਹਾਂਗੀਰ ਨੇ ਮੈਨੂੰ ਇਸ ਮਾਝੇ ਦੇ ਇਲਾਕੇ ਦੇ ਵਿੱਚ ਇੱਕ ਕੰਮ ਸੌਂਪ ਕੇ ਭੇਜਿਆ ਹੋਇਆ। ਮੈਂ ਇੱਥੇ ਇੱਕ ਕੰਮ, ਸਰਕਾਰੀ ਕੰਮ ਕਰਨ ਵਾਸਤੇ ਉਚੇਚੇ ਤੌਰ ਤੇ ਆਇਆ ਹੋਇਆ। ਬਾਦਸ਼ਾਹ ਜਹਾਂਗੀਰ ਨੇ ਮੈਨੂੰ ਇਹ ਕੰਮ ਕਰਨ ਵਾਸਤੇ ਮਾਝੇ ਦੇਸ਼ ਵਿੱਚ ਭੇਜਿਆ ਹੈ।
ਦਰਬ ਸਰਬ ਕੋ ਮੰਗਾਵਾਂ ਇੱਕ ਥਾਂ।
ਮੈਂ ਇੱਥੇ ਬੈਠਾ ਹੇਹਰ ਪਿੰਡ ਦੇ ਵਿੱਚ ਆਲੇ ਦੁਆਲੇ ਇਲਾਕੇ ਦੇ ਲੋਕਾਂ ਦੇ ਚੌਧਰੀਆਂ ਕੋਲੋਂ ਜਿਹੜਾ ਮਾਇਆ ਹੈ, ਮਾਮਲਾ ਹੈ, ਉਹ ਪੈਸਾ ਮੈਂ ਇਕੱਠਾ ਕਰਕੇ ਮੰਗਵਾ ਰਿਹਾ, ਜਿਹੜਾ ਸਰਕਾਰੀ ਟੈਕਸ ਹੈ।
ਕਰੋ ਉਗਰਾਹੀ ਬ੍ਰਿੰਦ ਪੈਸੇ ਪਾਤਸ਼ਾਹੀ ਲੈਵੋ।
ਮੈਂ ਉਗਰਾਹੀ ਕਰ ਰਿਹਾ ਤੇ ਲੋਕਾਂ ਦੇ ਕੋਲੋਂ ਬਹੁਤ ਸਾਰੇ ਪੈਸੇ ਬਣਦੇ ਨੇ, ਕਈ ਸਾਲਾਂ ਦੇ ਰੁਕੇ ਹੋਏ ਨੇ, ਉਹ ਮਾਮਲਾ ਹਿਸਾਬ ਕਿਤਾਬ ਕਰਕੇ ਇਕੱਠਾ ਕਰ ਕਰਕੇ ਮੈਂ ਮੰਗਵਾ ਰਿਹਾ। ਉਹਨੂੰ ਹਾਲੇ ਸਮਾਂ ਲੱਗਣਾ, ਇਕਦਮ ਤਾਂ ਹੋਣਾ ਨਹੀਂ ਉਹ ਕੰਮ, ਕਿਉਂਕਿ ਕਈ ਪਿੰਡਾਂ ਦੇ ਕਈ ਇਲਾਕਿਆਂ ਦਾ ਪੈਸਾ ਜਿਹੜਾ ਉਹ ਮੈਂ ਇਕੱਠਾ ਕਰਕੇ ਮੰਗਵਾਉਣਾ ਹੈ।
ਰਹੋ ਚਿਰ ਕਾਲ ਮੈਂ ਵਿਸਾਲ ਧਨ ਪਾਵਈ।
ਇੱਥੇ ਮੈਨੂੰ ਕਾਫੀ ਸਮਾਂ ਆਏ ਨੂੰ ਹੋ ਚੁੱਕਾ, ਵਾਹਵਾ ਪੈਸਾ ਲੱਖਾਂ ਰੁਪਏ ਦੇ ਹਿਸਾਬ ਨਾਲ ਇਕੱਠਾ ਕਰ ਚੁੱਕਾ, ਤੇ ਲੱਖਾਂ ਰੁਪਈਆ ਹਾਲੇ ਹੋਰ ਆਉਣਾ ਲੋਕਾਂ ਦੇ ਕੋਲੋਂ, ਲੱਖਾਂ ਰੁਪਈਆ ਹਾਲੇ ਹੋਰ ਆਉਣਾ ਜੋ ਮੈਂ ਇੱਥੇ ਬਹਿ ਕੇ ਇਕੱਠਾ ਕਰਨਾ।
ਫੇਰ ਦਿੱਲੀ ਜਾਵਈ ਪ੍ਰਸੰਗ ਕੋ ਸੁਣਾਵਈ।
ਫੇਰ ਮੈਂ ਦਿੱਲੀ ਜਾਵਾਂਗਾ, ਇਹ ਕੰਮ ਕਰ ਲਵਾਂ ਇੱਕ ਵਾਰੀ ਪ੍ਰਿਥੀ ਚੰਦ। ਇਹ ਕੰਮ ਬਸ ਤੁਰ ਥੋੜੇ ਦਿਨਾਂ ਤਾਈਂ, ਇੱਕ ਦੋ ਮਹੀਨਿਆਂ ਤੱਕ ਇਹ ਕੰਮ ਨਿਬੜ ਜਾਏਗਾ, ਤੇ ਮੈਂ ਇਹ ਸਾਰਾ ਕੰਮ ਨਿਬੇੜ ਕੇ ਫਿਰ ਤੈਨੂੰ ਨਾਲ ਲੈ ਕੇ ਦਿੱਲੀ ਜਾਵਾਂਗਾ। ਦਿੱਲੀ ਤਾਂ ਮੈਂ ਜਾਣਾ ਹੀ ਹੈ, ਤੇ ਤੈਨੂੰ ਵੀ ਪ੍ਰਿਥੀ ਚੰਦ ਮੈਂ ਆਪਣੇ ਨਾਲ ਦਿੱਲੀ ਲੈ ਕੇ ਚੱਲਾਂਗਾ।
ਸ਼ਿਤਾਬ ਬੁਲਵਾਵਈ ਸੋਨਿਆਂ ਕੋ ਚੁਕਾਵਈ।
ਮੈਂ ਬਾਦਸ਼ਾਹ ਜਹਾਂਗੀਰ ਕੋਲ ਜਾ ਕੇ ਪਹਿਲਾਂ ਤੇਰੀ ਸਿਫਾਰਿਸ਼ ਕਰਾਂਗਾ, ਫਿਰ ਬਾਦਸ਼ਾਹ ਤੈਨੂੰ ਆਪਣੇ ਕੋਲ ਛੇਤੀ ਨਾਲ ਬੁਲਾਏਗਾ। ਜਦੋਂ ਬਾਦਸ਼ਾਹ ਤੈਨੂੰ ਆਪਣੇ ਕੋਲ ਬੁਲਾਏਗਾ ਤੇ ਬੜੀ ਛੇਤੀ ਤੇਰਾ ਨਿਆਂ ਹੋ ਜਾਏਗਾ। ਤੈਨੂੰ ਨਿਆਂ ਚਾਹੀਦਾ ਨਾ, ਸਾਡਾ ਬਾਦਸ਼ਾਹ ਤਾਂ ਬੜਾ ਨਿਆਂ ਪਸੰਦ ਹੈ, ਉਹ ਬੜੀ ਛੇਤੀ ਨਾਲ ਤੇਰਾ ਨਿਆਂ ਕਰੇਗਾ, ਤੇਰਾ ਨਿਆਂ ਨਿਬੇੜ ਦੇਵੇਗਾ।
ਝਗੜੇ ਮਿਟਾਏ ਸਿੱਖ ਸਗਰੇ ਸ਼ਰਨ ਪਾਏ,
ਸਾਰੇ ਝਗੜੇ ਤੇਰੇ ਮਿਟਾ ਦੇਵੇਗਾ, ਜਿੰਨੇ ਤੇਰੇ ਸਿੱਖ ਸੇਵਕ ਨੇ ਸਾਰੇ ਤੇਰੇ ਪੈਰਾਂ ਚ ਪਾਏਗਾ, ਉਹਨਾਂ ਸਾਰਿਆਂ ਨੂੰ ਤੇਰੇ ਚਰਨਾਂ ਵਿਚ ਪਾਵੇਗਾ।
ਨਗਰੀ ਬਿਠਾਏ ਗੁਰ ਤੋਏ ਕੋ ਬਣਾਵੇਈ,
ਔਰ ਉਹ ਤੈਨੂੰ ਆਪਣੀ ਨਗਰੀ ਦੇ ਵਿਚ ਗੁਰੂ ਬਣਾ ਕੇ ਬਿਠਾਵੇਗਾ ਬਾਦਸ਼ਾਹ, ਤੇਰੇ ਨਾਲ ਨਿਆਂ ਹੋਵੇਗਾ ਕਿਉਂਕਿ ਤੂੰ ਵੱਡਾ ਪੁੱਤਰ ਆ, ਗੱਦੀ ਤੈਨੂੰ ਹੀ ਮਿਲੇਗੀ, ਤੇਰੇ ਨਾਲ ਨਿਆਂ ਹੋਵੇਗਾ ਔਰ ਤੈਨੂੰ ਗੁਰਤਾ ਗੱਦੀ ਦੇ ਉੱਤੇ ਗੁਰੂ ਬਣਾ ਕੇ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਚ ਬਿਠਾਵੇਗਾ।
ਕਰੋ ਉਪਕਾਰ ਨਿਜ ਸਖਾ ਪੈ ਜਗਤ ਜਾਨੈ,
ਏ ਪ੍ਰਿਥੀ ਚੰਦ ਤੂੰ ਮੇਰਾ ਮਿੱਤਰ ਹੈ, ਮੈਂ ਤੇਰੇ ਤੇ ਉਪਕਾਰ ਕਰਾਂਗਾ, ਤੇ ਜਦੋਂ ਤੇਰੇ ਤੇ ਉਪਕਾਰ ਕਰਾਂਗਾ ਸਾਰੀ ਦੁਨੀਆਂ ਜਾਣੇਗੀ ਕਿ ਸੁਲੀ ਖਾਂ ਨੇ ਪ੍ਰਿਥੀ ਚੰਦ ਨਾਲ ਮਿੱਤਰਤਾ ਨਿਭਾਈ ਹੈ, ਮੇਰਾ ਤੇਰੇ ਨਾਲ ਯਾਰਾਨਾ ਹੈ, ਮਿੱਤਰਤਾਈ ਹੈ, ਤੇ ਮੈਂ ਆਪਣਾ ਯਾਰਾਨਾ ਨਿਭਾਵਾਂਗਾ, ਮਿੱਤਰਤਾਈ ਪੁਗਾਵਾਂਗਾ, ਸਾਰੀ ਦੁਨੀਆਂ ਜਾਣੇਗੀ ਕਿ ਮੈਂ ਪ੍ਰਿਥੀ ਚੰਦ ਦੇ ਉੱਤੇ ਉਪਕਾਰ ਕੀਤਾ ਹੈ।
ਸਕਲ ਉਪਾਇਨ ਕੋ ਲਿਓ ਅਰ ਖਾਵਈ,
ਜਦੋਂ ਤੇਰੇ ਤੇ ਉਪਕਾਰ ਹੋ ਗਿਆ ਤੇ ਜਿੰਨੇ ਲੋਕ ਜਿਹੜੇ ਅੱਜ ਗੁਰੂ ਅਰਜਨ ਸਾਹਿਬ ਕੋਲ ਭੇਟਾਵਾਂ ਲੈ ਕੇ ਜਾਂਦੇ ਨੇ, ਫਿਰ ਉਹ ਸਾਰੇ ਭੇਟਾਵਾਂ ਲੈ ਕੇ ਤੇਰੇ ਕੋਲ ਆਇਆ ਕਰਨਗੇ, ਉਹ ਸਾਰੇ ਤੇਰੇ ਚਰਨਾਂ ਵਿਚ ਆ ਕੇ ਭੇਟਾਵਾਂ ਭੇਟ ਕਰਕੇ ਤੈਨੂੰ ਭੇਟਾ ਸਭ ਕਰਕੇ ਗੁਰੂ ਜਾਣਨਗੇ, ਔਰ ਤੂੰ ਉਹਨਾਂ ਕੋਲੋਂ ਖੁਸ਼ ਹੋ ਕੇ ਪ੍ਰਸੰਨ ਹੋ ਕੇ ਭੇਟਾਵਾਂ ਲੈ ਲਵੀ।
ਹੋਏ ਕੈ ਸ਼ਤਰੂ ਫਲ ਲੀਜੈ ਮ੍ਰਿਤ ਹੋਨੂ ਕੋ,
ਔਰ ਤੂੰ ਅਸ਼ਤਰੂ, ਤੇਰਾ ਕੋਈ ਦੁਸ਼ਮਣ ਰਹੇਗਾ ਹੀ ਨਹੀਂ, ਤੇਰਾ ਕੋਈ ਦੁਸ਼ਮਣ ਨਹੀਂ ਰਹੇਗਾ, ਇਹ ਤੈਨੂੰ ਫਲ ਮਿਲੇਗਾ ਮੇਰੇ ਮਿੱਤਰ ਹੋਣ ਦਾ, ਕਿ ਤੂੰ ਮੇਰਾ ਮਿੱਤਰ ਹੈ, ਤੈਨੂੰ ਮੇਰੇ ਮਿੱਤਰ ਬਣਨ ਦਾ ਇਹ ਫਲ ਮਿਲੇਗਾ ਵੀ ਤੇਰਾ ਕੋਈ ਦੁਸ਼ਮਣ ਰਹਿਣ ਹੀ ਨਹੀਂ ਲੱਗਾ, ਮੈਂ ਤੇਰੇ ਕਿਸੇ ਦੁਸ਼ਮਣ ਨੂੰ ਰਹਿਣ ਹੀ ਨਹੀਂ ਦੇਵਾਂਗਾ।
ਐਸ਼ਵਰਜ ਬਚਿੱਤਰ ਪਾਏ ਮੋਦੀ ਉਪਜਾਵਈ,
ਤੈਨੂੰ ਬਚਿੱਤਰ ਅਨਕ ਪ੍ਰਕਾਰ ਦੇ ਐਸ਼ਵਰਜਾਂ ਦੀ ਪ੍ਰਾਪਤੀ ਹੋਵੇਗੀ ਪ੍ਰਿਥੀ ਚੰਦ, ਤੈਨੂੰ ਸਰਵ ਪ੍ਰਕਾਰ ਦੀਆਂ ਖੁਸ਼ੀਆਂ ਮਿਲਣਗੀਆਂ, ਤੈਨੂੰ ਸਾਰੇ ਖੇੜੇ ਆਨੰਦ ਪ੍ਰਾਪਤ ਹੋਣਗੇ।
ਕੇਤਕ ਦਿਵਸ ਬਸ ਕੀਜੀਏ ਸਮੀਪ ਮੋਏ,
ਇੱਥੇ ਇਸ ਪਿੰਡ ਦੇ ਵਿੱਚ ਹੇਹਰ ਪਿੰਡ ਹੈ, ਮੇਰਾ ਪਿੰਡ ਹੈ, ਇਸ ਪਿੰਡ ਦੇ ਵਿੱਚ ਤੁਸੀਂ ਰਹਿ ਕੇ ਕੁਝ ਦਿਨ ਇੱਥੇ ਹੀ ਨਿਵਾਸ ਕਰੋ, ਮੇਰੇ ਕੋਲ ਰਹਿ ਕੇ ਇੱਥੇ ਨਿਵਾਸ ਕਰੋ।
ਕਾਜ ਫੇਰ ਹੋਏ ਤੇਰੋ ਦਿੱਲੀ ਜਾਵ ਜਾਵਈ,
ਕਿਉਂਕਿ ਪ੍ਰਿਥੀ ਚੰਦ ਤੇਰਾ ਕੰਮ ਤਾਂ ਹੁਣ ਉਦੋਂ ਹੀ ਹੋਵੇਗਾ ਜਦੋਂ ਮੈਂ ਦਿੱਲੀ ਜਾਵਾਂਗਾ, ਦਿੱਲੀ ਜਾ ਕੇ ਬਾਦਸ਼ਾਹ ਦੀ ਕਚਹਿਰੀ ਚ ਗੱਲ ਕਰਾਂਗਾ, ਫਿਰ ਤੇਰਾ ਕੰਮ ਹੋਵੇਗਾ, ਤੇਰਾ ਕੰਮ ਸਿੱਧ ਹੋਵੇਗਾ, ਉਦੋਂ ਤੱਕ ਤੂੰ ਇੱਥੇ ਮੇਰੇ ਕੋਲ ਹੀ ਨਿਵਾਸ ਕਰ।
ਹੇਹਰ ਜੋ ਗ੍ਰਾਮ ਏ ਪਾਤਸ਼ਾਹ ਦੀਨੋ ਮੋਏ,
ਆ ਜਿਹੜਾ ਹੇਹਰ ਪਿੰਡ ਹੈ ਨਾ, ਇਸ ਪਿੰਡ ਦਾ ਪਟਾ ਬਾਦਸ਼ਾਹ ਜਹਾਂਗੀਰ ਨੇ ਮੈਨੂੰ ਲਿਖ ਕੇ ਦਿੱਤਾ ਹੋਇਆ, ਇਸ ਪਿੰਡ ਦਾ ਮੁੱਢਲਾ ਮਾਲਕ ਮੈਂ ਹਾਂ, ਇਸ ਪਿੰਡ ਦੇ ਵਿਚ ਮਲਕੀਅਤ ਮੇਰੀ ਹੈ, ਬਾਦਸ਼ਾਹ ਨੇ ਮੈਨੂੰ ਇਹ ਪਿੰਡ ਦਿੱਤਾ ਹੋਇਆ।
ਦੇਵੋ ਸੋਈ ਤੋਏ ਬਸ ਸੁੱਖ ਸੋ ਕਰੀ ਜੀਏ,
ਪ੍ਰਿਥੀ ਚੰਦ ਇਹ ਪਿੰਡ ਮੈਂ ਤੈਨੂੰ ਲਿਖ ਕੇ ਦਿੰਨਾ, ਇਹ ਪਿੰਡ ਅੱਜ ਤੋਂ ਬਾਅਦ ਤੇਰਾ, ਤੂੰ ਮੇਰਾ ਮਿੱਤਰ ਹੈ, ਆਪਾਂ ਕੁਝ ਵੰਡਿਆ ਨਹੀਂ ਹੋਇਆ ਆਪਸ ਵਿਚ, ਅੱਜ ਤੋਂ ਬਾਅਦ ਮੇਰਾ ਇਹ ਪਿੰਡ ਤੇਰਾ, ਮੈਂ ਇਹ ਪਿੰਡ ਤੈਨੂੰ ਦਿੰਦਾ ਹਾਂ।
ਕਰੋ ਗੁਜ਼ਰਾਨ ਸਿੱਖ ਸੰਗਤਾਂ ਮਹਾਨ ਹੋਏ,
ਇੱਥੇ ਰਹਿ ਕੇ ਤੁਸੀਂ ਆਪਣਾ ਗੁਜ਼ਰਾਨ ਕਰੋ ਕੁਝ ਸਮਾਂ, ਇੱਥੇ ਹੀ ਤੁਹਾਡੀਆਂ ਜਿਹੜੀਆਂ ਸਿੱਖ ਸੰਗਤਾਂ ਬੜੀਆਂ ਆਉਣਗੀਆਂ, ਸਿੱਖ ਇੱਥੇ ਹੀ ਆ ਕੇ ਤੁਹਾਡੀ ਪੂਜਾ ਕਰਨਗੇ।
ਦੂਜਾ ਨਾ ਸਮਾਨ ਪੂਜਾ ਨਿਜ ਕਰਵੀ ਜੀਏ,
ਤੁਹਾਡੇ ਸਮਾਨ ਕੋਈ ਦੂਜਾ ਨਹੀਂ ਹੋਵੇਗਾ ਇੱਥੇ ਬਾਬਾ ਪ੍ਰਿਥੀ ਚੰਦ ਜੀ, ਤੁਹਾਡੇ ਸਮਾਨ ਹੋਰ ਕਿਸੇ ਦੀ ਇੱਥੇ ਪੂਜਾ ਨਹੀਂ ਹੋਵੇਗੀ, ਸਿਰਫ ਤੁਹਾਡੀ ਪੂਜਾ ਹੋਵੇਗੀ, ਤੁਹਾਡਾ ਸਤਿਕਾਰ ਹੋਵੇਗਾ, ਇੱਥੇ ਤੁਹਾਡੀ ਸਿੱਖੀ ਸੇਵਕੀ ਆ ਕੇ ਤੁਹਾਨੂੰ ਪੂਜੇਗੀ।
ਪ੍ਰਿਥੀਆ ਸੁਨਤ ਮਨ ਆਨੰਦ ਉਪਾਇਓ ਬੋ,
ਜਦੋਂ ਪ੍ਰਿਥੀਏ ਨੇ ਸੁਲੀ ਖਾਂ ਦੀਆਂ ਗੱਲਾਂ ਸੁਣੀਆਂ, ਸੁਣ ਕੇ ਬੜਾ ਖੁਸ਼ ਹੋਇਆ ਪ੍ਰਿਥੀਆ, ਬੜਾ ਆਨੰਦਿਤ ਹੋਇਆ, ਇਹਦੇ ਮਨ ਚ ਆਨੰਦ ਹੀ ਆਨੰਦ ਬਣ ਗਿਆ।
ਸੁਲੀ ਸੋ ਭਾਖਿਓ ਮੇਰੋ ਬਾਕ ਕੋ ਸੁਣੀ ਜੀਏ,
ਸੁਲੀ ਖਾਂ ਨੂੰ ਬੋਲਿਆ ਪ੍ਰਿਥੀ ਚੰਦ, ਬੋਲਿਆ ਤੇ ਕਹਿਣ ਲੱਗਾ ਸੁਲੀ ਖਾਂ ਜੀ, ਮੈਂ ਹੁਣ ਜਿਹੜੀ ਗੱਲ ਕਹਿਣ ਲੱਗਾ ਆਪ ਜੀ ਸੁਣੋ।
ਸੁਖੀ ਨਿਦ ਥੀ ਜੀਏ ਪ੍ਰਤਾਪ ਕੋ ਬਧੀਜੀਏ,
ਮੈਂ ਬਚਨ ਕਰਦਾ ਵੀ ਤੁਸੀਂ ਸੁਖ ਨਾਲ ਵਸੋ, ਤੁਹਾਡਾ ਪ੍ਰਤਾਪ ਵਧੇ। ਸੁਲੀ ਖਾਂ ਮੇਰੀ ਇਹ ਦਿਲੋਂ ਅਸੀਸਾਂ ਨੇ ਤੁਹਾਨੂੰ, मेरे अंदरों ये तुहानू शुभ कामनावां ने कि सोली खां तेरा प्रताप वधे तू सुख दे नाल बसे
मनोरथ पूरी जीए समेत जस जी जीए
तेरे जिन्ने मनोरथ ने मन दे पूरन होण तेरिया सारिया इच्छावां पूरिया होण और तू ए संसार दे विच जस दे सहत जीवे जिन्ना चिर जीवे तेरा जस होवे तेरा प्रताप होवे
गुरु अंग संगी होए संकट निवारै सोए
गुरु तेरे अंग संग रवे गुरु तेरे नाल रहे ते गुरु तेरे अंग संग होके तेरे जिन्ने संकट ने तेरे जिन्ने दुख ने उन्हां दुखां नूं निवार देवे
बड़ी उपकार जोए मेरे पर ठानियो
ए सुलेखा तू मेरे ते बड़ा बड़ा पार उपकार कीता मैनू न्यासरे नूं आसरा दिता अपना ए पिंड मेरे ही नाल आ दिता कहंदे हो मैनू आसरा दिता मैनू इत्थे टिकाणा दिता निवास दिता मेरे ते तेरा ए बड़ा बड़ा पार उपकार है तू सदा जीवदा रह तेरा कोई संकट तेनू संकट ना पवे गुरु तेरी हर वेले सहायता करे इदां पृथ्वी चंद असीसा दे रहा सुली खां नूं
दीनो शुभ ग्राम करो बस बे को तामिया
तू मैनू ए पिंड दे दिता ए नगर दे दिता इत्थे हुण मैं अपने रहण वास्ते मकान बनावांगा इथे रहन वास्ते मैं अपना निवास बनावांगा घर बनावांगा
आथों जाम तेरी श्रे मुकते बखानियो
और जिन्या देर मैं इथे रहांगा अठे पैर अपने मुंह तो तेरी कल्याण ही मंगांगा हे सुलिखा तेरे वास्ते सुख ही मंगदा रहांगा अठे पैर तेरे वास्ते सुख मंगांगा
एक काम और सुन ताल बनवायो तिन
हे सुलिखा मैं एक गल तेनू होर दसना चाहना के गुरु अर्जन साहब ने साडे नगर दे विच एक अमृतसर सरोवर बनाया होया उन्हां ने उत्थे एक बड़ा सुंदर ताल सरोवर बनवाया होया
आए सिख संगता मानी शनानियो
ते बहुत सारिया सिख संगता आके उस सरोवर ते शनान कर दिया बड़े लोग हजारां दी गिणती विच आउंदे ने आ के उस सरोवर नूं बड़ा उत्तम जान के बड़ा पवित्र जान के उस सरोवर दे विच आ के शनान करदे ने
तैसे मेरे मन में तड़ाग को बनाए दियो
ते सुलेखा जी मेरा भी मन करदा भी एक ओहो जा सरोवर मैं भी बनावा जे तेरी आग्या होवे ते मैं इसे पिंड विच ओ सरोवर बनाना चाहुंना ਇਥੋਂ ਕੋਈ ਜ਼ਿਆਦਾ ਦੂਰ ਨਹੀਂ ਲਾਹੌਰ ਦੇ ਨੇੜੇ ਹੀ ਸੀ ਨਾ ਇਹ ਕਹਿੰਦਾ ਇੱਥੇ ਸਰੋਵਰ ਬਣਾਵਾਂਗਾ ਜਿਹੜੇ ਲੋਕ ਉਧਰ ਜਾਂਦੇ ਨੇ ਉਹ ਮੇਰੇ ਵੱਲ ਆਉਣਗੇ ਇੱਥੇ ਮੈਂ ਵੀ ਚਾਹੁੰਦਾ ਹਾਂ ਕਿ ਮੈਂ ਇੱਕ ਸਰੋਵਰ ਬਣਾਵਾਂ ਉਹੋ ਜਿਹਾ ਇੱਕ ਤਾਲ ਬਣਾਵਾਂ ਜਿਹੋ ਜਿਹਾ ਗੁਰੂ ਅਰਜਨ ਸਾਹਿਬ ਨੇ ਬਣਾਇਆ
ਭਲੀ ਇਹ ਬਾਤ ਹੈ ਮਨੋਰਥ ਉਠਾਨੇ ਹੋ
ਇਹ ਭਲੀ ਗੱਲ ਦਾ ਮਨੋਰਥ ਮੇਰੇ ਮਨ ਦੇ ਵਿੱਚ ਉੱਠਿਆ ਕਿ ਮੈਂ ਇੱਕ ਸੋਹਣਾ ਜਿਹਾ ਤਾਲ ਉਹੋ ਜਿਹਾ ਹੀ ਸਰੋਵਰ ਇਸ ਨਗਰ ਦੇ ਵਿੱਚ ਕਿਉਂਕਿ ਇਹ ਨਗਰ ਤੂੰ ਮੈਨੂੰ ਦੇ ਦਿੱਤਾ ਪਟਾ ਲਿਖ ਕੇ ਤੇ ਮੈਂ ਇਸ ਨਗਰ ਦੇ ਵਿੱਚ ਇੱਕ ਸਰੋਵਰ ਬਣਾਉਣਾ ਚਾਹੁੰਦਾ ਸਰੋਵਰ ਲਾਣਾ ਤਾਂ ਉਦਾਂ ਹੀ ਬੜਾ ਪਰ ਉਪਕਾਰ ਹੁੰਦਾ ਤੇ ਨਾਲੇ ਮੈਂ ਗੁਰੂ ਅਰਜਨ ਸਾਹਿਬ ਦੀ ਬਰਾਬਰੀ ਤਾਂ ਹੀ ਕਰਾਂਗਾ ਨਾ ਜੇ ਉਹਨਾਂ ਵਾਂਗਰ ਕੰਮ ਕਰਾਂਗਾ ਉਹਨਾਂ ਨੇ ਉੱਥੇ ਸਰੋਵਰ ਲਵਾਇਆ ਮੈਂ ਇੱਥੇ ਇਸ ਹੇਹਰ ਪਿੰਡ ਦੇ ਵਿੱਚ ਉਹੋ ਜਿਹਾ ਇੱਕ ਸਰੋਵਰ ਲਵਾਉਂਦਾ ਇਹ ਮੇਰਾ ਮਨੋਰਥ ਹੈ
ਉਹ ਜੇ ਪ੍ਰਸੰਨ ਆਪ ਆਪ ਨਿਰਮਲ ਜਾਂ ਮੈਂ ਐਸੇ ਤਾਲ
ਜੇ ਤੁਸੀਂ ਮੇਰੇ ਤੇ ਆਪ ਪ੍ਰਸੰਨ ਹੋਵੋ ਸੁਲੇਖਾ ਜੇ ਤੁਹਾਡੀ ਪ੍ਰਸੰਨਤਾ ਹੋਵੇ ਤੇ ਮੈਂ ਨਿਰਮਲ ਜਲ ਵਾਲਾ ਸਵੱਛ ਜਲ ਵਾਲਾ ਇੱਕ ਸਰੋਵਰ ਇੱਥੇ ਬਣਾਵਾਂਗਾ
ਐਸੋ ਤਾਲ ਸੁੰਦਰ ਵਿਸਾਲ ਬਣ ਜਾਏ
ਬੜਾ ਸੋਹਣਾ ਸਰੋਵਰ ਇੱਥੇ ਬਣੇਗਾ ਉਸ ਸਰੋਵਰ ਦੇ ਵਿੱਚ ਮੈਂ ਮੰਦਰ ਵੀ ਬਣਾਵਾਂਗਾ ਜਿਵੇਂ ਉਹਨਾਂ ਨੇ ਬਣਾਇਆ ਨਾ ਹਰ ਮੰਦਰ ਏਦਾਂ ਦਾ ਇੱਕ ਮੰਦਰ ਸਰੋਵਰ ਦੇ ਵਿੱਚ ਮੈਂ ਵੀ ਬਣਾਵਾਂਗਾ ਉੱਥੇ ਜਿਹੜੇ ਲੋਕ ਜਾਂਦੇ ਨੇ ਫਿਰ ਉਹ ਇੱਥੇ ਮੇਰੇ ਕੋਲ ਆਇਆ ਕਰਨਗੇ ਮੈਨੂੰ ਆ ਕੇ ਪੂਜਿਆ ਕਰਨਗੇ ਮੈਨੂੰ ਆ ਕੇ ਮੱਥਾ ਟੇਕਿਆ ਕਰਨਗੇ ਇਸ ਪ੍ਰਕਾਰ ਨਾਲ ਐਸਾ ਇੱਕ ਸਰੋਵਰ ਮੈਂ ਬਣਾਉਣਾ ਚਾਹੁੰਦਾ ਹਾਂ
ਸੁਲਹੀ ਨੇ ਪਨਿਓ ਇਹ ਨੀਕੀ ਬਾਤ ਠਾਨੀ ਚਿੱਤ
ਇਹ ਗੱਲ ਸੁਣ ਕੇ ਸੁਲੀ ਖਾਂ ਬੋਲਿਆ ਕਹਿੰਦਾ ਜੀ ਇਹ ਤਾਂ ਤੁਸੀਂ ਬੜੀ ਵਧੀਆ ਸੋਚੀ ਮਨ ਚ ਪ੍ਰਿਥੀ ਚੰਦ ਨੂੰ ਕਹਿੰਦਾ ਸੁਲੀ ਖਾਂ ਕਹਿੰਦਾ ਜੀ ਇਹ ਤਾਂ ਬੜੀ ਵਧੀਆ ਗੱਲ ਤੁਸੀਂ ਆਪਣੇ ਮਨ ਚ ਵਿਚਾਰੀ ਹੈ ਖਾਲਸਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਬਰਾਬਰੀ ਕਰਨ ਵਾਸਤੇ ਸਭ ਤੋਂ ਪਹਿਲਾ ਯਤਨ ਕੀਤਾ ਬਾਬੇ ਪ੍ਰਿਥੀ ਚੰਦ ਨੇ ਉਸ ਤੋਂ ਬਾਅਦ ਵਿੱਚ ਵੀ ਬਹੁਤ ਸਾਰੇ ਯਤਨ ਅਨੇਕਾਂ ਲੋਕਾਂ ਨੇ ਕੀਤੇ ਕਿ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਬਰਾਬਰ ਸ੍ਰੀ ਹਰਿਮੰਦਰ ਸਾਹਿਬ ਜੈਸਾ ਦਰਬਾਰ ਅਸੀਂ ਬਣਾ ਕੇ ਲੋਕਾਂ ਨੂੰ ਉਸ ਕੇਂਦਰ ਤੋਂ ਤੋੜ ਕੇ ਇੱਥੇ ਨਾਲ ਜੋੜ ਸਕੀਏ। ਉਸ ਤੋਂ ਬਾਅਦ ਅੱਜ ਦਾ ਜਿਹੜਾ ਵਰਤਮਾਨ ਦਾ ਅਜੋਕਾ ਸਮਾਂ ਹੈ, ਗੁਰੂ ਸਾਹਿਬਾਂ ਦੇ ਜੋ ਪਵਿੱਤਰ ਪਾਵਨ ਇਤਿਹਾਸਕ ਗੁਰਧਾਮ ਨੇ ਉਹਨਾਂ ਦੀ ਨਕਲ ਕਰਕੇ ਦੇਹਧਾਰੀ ਪਖੰਡੀ ਬਾਬੇ ਆਪੋ ਆਪਣੇ ਡੇਰਿਆਂ ਦੇ ਉੱਤੇ ਦਰਬਾਰ ਬਣਾ ਕੇ ਲੋਕਾਂ ਨੂੰ ਕਹਿੰਦੇ ਜੀ ਤੁਹਾਨੂੰ 84 ਕੱਟਣ ਵਾਸਤੇ ਗੋਇੰਦਵਾਲ ਸਾਹਿਬ ਜਾਣ ਦੀ ਲੋੜ ਨਹੀਂ, ਅਸੀਂ ਜਿਹੜਾ ਦਰਬਾਰ ਬਣਾਇਆ ਇਸ ਦਰਬਾਰ ਦੇ ਦਰਵਾਜ਼ੇ 84 ਰੱਖੇ ਨੇ ਤੇ ਤੁਸੀਂ ਇੱਥੇ ਆ ਜਾਓ ਤੁਹਾਡੀ 84 ਕੱਟੀ ਜਾਏਗੀ। ਤੇ ਹੁਣ ਲੋਕ ਬਹੁਤ ਸਾਰੇ ਉੱਥੇ ਜਾਣ ਲੱਗ ਪਏ ਤੇ ਇਸ ਕਰਕੇ ਵੀ 84 ਜਿਹੜਾ ਜਿੱਥੇ ਗੋਇੰਦਵਾਲ ਸਾਹਿਬ ਉਹ ਧੁਰੇ ਤੋਂ ਤੋੜਨ ਵਾਸਤੇ, ਹਰਿਮੰਦਰ ਸਾਹਿਬ ਦੀ ਨਕਲ ਕਰਨ ਵਾਸਤੇ ਵੀ ਬਹੁਤ ਸਾਰਿਆਂ ਨੇ ਮੰਦਰ ਬਣਾ ਲਿਆ ਆਪਣੀ ਮਰਜ਼ੀ ਦੇ ਨਾਲ, ਬਾਅਦ ਵਿੱਚ ਅਕਾਲ ਤਖ਼ਤ ਸਾਹਿਬ ਵੱਲੋਂ ਉਹਦੇ ਤੇ ਰੋਕ ਵੀ ਲਾਈ ਗਈ। ਯਤਨ ਇਹੀ ਸੀ ਕਿ ਕਿਸੇ ਤਰੀਕੇ ਸ੍ਰੀ ਹਰਿਮੰਦਰ ਸਾਹਿਬ ਜੈਸਾ ਦੂਸਰਾ ਹਰਿਮੰਦਰ ਬਣਾਈਏ ਤੇ ਲੋਕਾਂ ਨੂੰ ਉਸ ਹਰਿਮੰਦਰ ਨਾਲੋਂ ਤੋੜ ਕੇ ਆਪਣੇ ਡੇਰਿਆਂ ਨਾਲ ਜੋੜੀਏ। ਸੁਚੇਤ ਹੋਣ ਦੀ ਲੋੜ ਹੈ, ਸਾਵਧਾਨ ਹੋਣ ਦੀ ਲੋੜ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੀ ਰੀਸ ਕਰਕੇ ਪ੍ਰਿਥੀ ਚੰਦ ਕਹਿੰਦਾ ਜੀ ਮੈਂ ਬਣਾਉਣਾ ਚਾਹੁੰਦਾ ਇਹੋ ਜਿਹਾ ਸਰੋਵਰ, ਮੰਦਰ ਵੀ ਬਣਾਉਣਾ ਚਾਹੁੰਦਾ। ਸੁਲੀ ਖਾਂ ਨੇ ਸੁਣਿਆ, ਸੁਣ ਕੇ ਸੁਲੀ ਖਾਂ ਬੋਲਿਆ, ਕਹਿਣ ਲੱਗਾ ਜੀ ਇਹ ਤਾਂ ਤੁਸੀਂ ਬੜੀ ਵਧੀਆ ਗੱਲ ਕਹੀ ਹੈ, ਇਹ ਤਾਂ ਬੜਾ ਚੰਗਾ ਫੁਰਨਾ ਤੁਸੀਂ ਆਪਣੇ ਮਨ ਚ ਕੀਤਾ।
ਸਭ ਕੋ ਸੁਣਾਇਆ ਅਨੇਕ ਨਰ ਨਹਾਏ ਹੈ,
ਇਹ ਤਾਂ ਬੜਾ ਭਲੇ ਦਾ ਪਰਉਪਕਾਰ ਦਾ ਕੰਮ ਹੈ, ਸਾਰਿਆਂ ਵਾਸਤੇ ਸੁਖਦਾਈ ਗੱਲ ਹੋਵੇਗੀ। ਜਿਹੜਾ ਸਰੋਵਰ ਤੁਸੀਂ ਬਣਾਓਗੇ ਉਹਦੇ ਵਿੱਚ ਅਨੇਕਾਂ ਲੋਕ ਆ ਕੇ ਇਸ਼ਨਾਨ ਕਰਨਗੇ, ਨਹਾਣਗੇ ਤੇ ਲੋਕਾਂ ਦੇ ਇਸ਼ਨਾਨ ਨਾਲ ਹੀ ਉਹਨਾਂ ਨੂੰ ਬੜਾ ਪੁੰਨ ਮਿਲੇਗਾ।
ਖਗ ਮ੍ਰਿਗ ਨੀਰ ਪਾਨ ਪੁੰਨ ਹੈ ਮਾਨੀਆਂ ਕੋ।
ਸਰੋਵਰ ਰਚਣ ਦੀ ਤਾਂ ਮਰਿਆਦਾ ਹੀ ਬੜੀ ਚੰਗੀ ਹੈ, ਕਿਉਂਕਿ ਸਰੋਵਰ ਦੇ ਵਿੱਚੋਂ ਆ ਕੇ ਪੰਛੀ ਵੀ ਪਾਣੀ ਪੀਣਗੇ, ਹਿਰਨ ਵੀ ਪਾਣੀ ਪੀਣਗੇ, ਔਰ ਬਹੁਤ ਸਾਰੇ ਪਸ਼ੂ ਪੰਛੀਆਂ ਵਾਸਤੇ ਵੀ ਜਿਹੜੇ ਤਾਲ ਤਲਾਬ ਨੇ ਉਹ ਬੜੇ ਸੁਖਦਾਈ ਹੁੰਦੇ ਨੇ।
ਰਚੀਏ ਤਲਾਗ ਚਾਰੋਂ ਭਾਗ ਤੇ ਸੁਹਾਏ ਹੈ।
ਤੁਸੀਂ ਸੋਹਣਾ ਤਲਾਬ ਬਣਾਓ ਜਿਵੇਂ ਤੁਸੀਂ ਚਾਹੁੰਦੇ ਹੋ ਨਾ, ਚੌ ਤਰਫਾਂ ਤੋਂ ਸੋਹਣਾ ਚੌਰਸ ਕਰਕੇ ਸੋਹਣਾ ਤਲਾਬ ਬਾਬਾ ਪ੍ਰਿਥੀ ਚੰਦ ਜੀ ਬਣਾਓ। ਜੋ ਮਦਦ ਚਾਹੀਦੀ ਹੈ ਉਹ ਮੈਂ ਵੀ ਕਰਨ ਨੂੰ ਤਿਆਰ ਹਾਂ।
ਜੈਸੇ ਵੱਡੀ ਸੰਗਤਾਂ ਸੁਪ੍ਰੇਮ ਤੇ ਇਸ਼ਨਾਨੈ ਤਾਂ।
ਔਰ ਤੁਹਾਡੀਆਂ ਜਿਹੜੀਆਂ ਸੰਗਤਾਂ ਨੇ ਉਹ ਆ ਕੇ ਪ੍ਰੇਮ ਨਾਲ ਉਸ ਸਰੋਵਰ ਚ ਇਸ਼ਨਾਨ ਕਰਿਆ ਕਰਨਗੀਆਂ।
ਤੈਸੋ ਤੇਰੋ ਹੋਇਆ ਸੁਜਸ ਪਸਰਾਇਆ।
ਜਦੋਂ ਤੇਰੀ ਸੰਗਤ ਆ ਕੇ ਸਰੋਵਰ ਚ ਇਸ਼ਨਾਨ ਕਰੇਗੀ ਤੇਰਾ ਸੁਜਸ ਵਧੇਗਾ, ਲੋਕ ਤੇਰੀ ਵਡਿਆਈ ਕਰਨਗੇ, ਤੇਰੀ ਉਪਮਾ ਹੋਵੇਗੀ ਘਰ ਘਰ ਦੇ ਵਿੱਚ ਬਾਬਾ ਪ੍ਰਿਥੀ ਚੰਦ ਜੀ। ਜਿਵੇਂ ਜਿਵੇਂ ਲੋਕ ਆ ਕੇ ਸਰੋਵਰ ਚ ਨਹਾਉਣਗੇ ਇਸ਼ਨਾਨ ਕਰਨਗੇ ਉਹ ਫਿਰ ਤੇਰੀ ਉਪਮਾ ਵੀ ਕਰਨਗੇ, ਤੇਰਾ ਸੁਜਸ ਵੀ ਕਰਨਗੇ।
ਐਸੇ ਕਹਿ ਸੁਲੀ ਨੇ ਦੀਨਸ ਤਰਬ ਤਬ।
ਕਹਿ ਕੇ ਸੁਲੀ ਖਾਂ ਨੇ ਉਸੇ ਵਕਤ ਆਪਣੇ ਖਜ਼ਾਨੇ ਚੋਂ ਪੈਸਿਆਂ ਦੀ ਥੈਲੀ ਮੰਗਾਈ, ਔਰ ਪੈਸਿਆਂ ਦੀ ਉਹ ਥੈਲੀ ਰੁਪਈਏ ਮੰਗਾ ਕੇ ਉਹ ਪੈਸੇ ਬਾਬਾ ਪ੍ਰਿਥੀ ਚੰਦ ਨੂੰ ਦਿੱਤੇ।
ਮੇਰੋ ਪੁੰਨ ਹੋਏਗਾ ਤੜਾਗ ਬਣ ਜਾਏ।
ਸੁਲੀ ਖਾਂ ਕਹਿਣ ਲੱਗਾ ਲਓ ਬਾਬਾ ਪ੍ਰਿਥੀ ਚੰਦ ਜੀ ਉਹ ਸਰੋਵਰ ਬਣਾਉਣ ਵਿੱਚ ਆ ਮੇਰਾ ਯੋਗਦਾਨ ਵੀ ਪਾ ਲਓ, ਆ ਲਓ ਫੜੋ ਪੈਸੇ, ਮੇਰਾ ਵੀ ਪੁੰਨ ਹੋਵੇਗਾ ਕਿ ਸਰੋਵਰ ਲੱਗ ਜਾਏਗਾ, ਤਾਲ ਲੱਗ ਜਾਏਗਾ ਤੇ ਇਹਦੇ ਵਿੱਚ ਮੇਰਾ ਵੀ ਕੋਈ ਪੁੰਨ ਬਣ ਜਾਏਗਾ, ਮੇਰੇ ਵੀ ਕੋਈ ਭਲੇ ਕਰਮ ਹੋ ਜਾਣਗੇ।
ਪ੍ਰਿਥੀ ਨੇ ਪਾਕ ਕਹਿ ਪੱਟਾ ਤੋਂ ਲਿਖਵਾਇਓ ਗ੍ਰਾਮ।
ਉਸੇ ਵਕਤ ਪ੍ਰਿਥੀ ਚੰਦ ਨੇ ਕਹਿ ਕੇ ਹੇਹਰ ਪਿੰਡ ਦਾ ਜਿਹੜਾ ਪਟਾ ਸੀ ਉਹ ਪਟਾ ਆਪਣੇ ਨਾਂ ਤੇ ਲਿਖਵਾ ਲਿਆ। ਅੱਜ ਕੱਲ ਜਿਵੇਂ ਰਜਿਸਟਰੀਆਂ ਹੁੰਦੀਆਂ ਉਦੋਂ ਪਟੇ ਲਿਖੇ ਜਾਂਦੇ ਸਨ, ਉਹ ਪਟਾ ਲਿਖਵਾ ਲਿਆ ਬਾਬੇ ਪ੍ਰਿਥੀ ਚੰਦ ਨੇ ਆਪਣੇ ਨਾਂ ਤੇ।
ਰਚੇ ਨਿਜ ਧਾਮ ਕੀਨ ਬਾਤ ਸੁਖ ਪਾਏ ਕੈ।
ਔਰ ਰਚੇ ਨਿਜ ਧਾਮ ਇਹਨੇ ਆਪਣਾ ਮਕਾਨ ਮੰਦਿਰ ਬਣਾ ਲਿਆ ਰਹਿਣ ਵਾਸਤੇ, ਪ੍ਰਿਥੀ ਨੇ ਆਪਣਾ ਘਰ ਬਣਾ ਲਿਆ ਔਰ ਘਰ ਬਣਾ ਕੇ ਇੱਥੇ ਸੁਖ ਨਾਲ ਰਹਿਣ ਲੱਗਾ।
ਆਵੇ ਲਗਵਾਏ ਨਿਤ ਥਾਣ ਤੇ ਉਪਾਏ ਬੱਡੋ।
ਆਵੇ ਲਵਾ ਦਿੱਤੇ, ਇੱਟਾਂ ਵਾਸਤੇ ਆਵੇ ਚਾਹੀਦੇ ਸੀ, ਪ੍ਰਿਥੀ ਚੰਦ ਨੇ ਧਨ ਖਰਚ ਕੇ ਆਵੇ ਲਵਾ ਦਿੱਤੇ ਇੱਟਾਂ ਪਕਾਉਣ ਵਾਸਤੇ।
ਸਮਤਾ ਕੋ ਚੈ ਸੁਦਾ ਸਰ ਜਿਉਂ ਸੁਹਾਏ ਹੈ।
ਔਰ ਪ੍ਰਿਥੀ ਚੰਦ ਸੁਦਾ ਸਰ ਅੰਮ੍ਰਿਤਸਰ ਸਰੋਵਰ ਦੀ ਬਰਾਬਰੀ ਦਾ ਇੱਕ ਸਰੋਵਰ ਬਣਾਉਣਾ ਚਾਹੁੰਦਾ ਜੋ ਕਦੇ ਨੀ ਕਿਸੇ ਪਾਸੇ ਬਣ ਸਕਦਾ, ਨਾ ਬਣਿਆ ਸ੍ਰੀ ਅੰਮ੍ਰਿਤਸਰ ਸਰੋਵਰ ਜਿਹਾ ਸਰੋਵਰ ते ना ही कोई बन सकता है, क्योंकि यह सरोवर खुद अकाल पुरख दे स्वरूप अकाल पुरख जी ने बनाया है। तो महाराज सच्चे पातशाह जी दे इस पावन सरोवर दी समता बराबरी पृथ्वी चंद करना चाहुंदा है।
आवेगी उपायन अनेक ही प्रकार कर,
अनेक प्रकार दियां उपायना पिटावां सोचदा भी आया करनगियां। जदो सरोवर बन जाएगा, मंदिर बन जाएगा, ते इत्थे पिटावां लोक लिया के मैनू भेट करिया करनगे।
मेल होए तीरथ को मेला समदाया,
और मेरे तीरथ ते बड़ा बड़ा मेला लगया करेगा, हजारां लोक ए सरोवर ते आके कठे होया करनगे। एदां दियां सोचां पृथ्वी चंद सोचदा है।
दोएरा लगयो करामन ताल को तारे उत्साह विशाल,
बड़ा भारी उत्साह धारण करके पृथ्वी चंद सरोवर बनवाण लगा भी संगत आया करेगी, सरोवर ते मेला लग्या करेगा। एहो जी सोच लै के पृथ्वी चंद बड़े चाओ नाल सरोवर बनवाण लगा।
खर्चै दर्व सो सर्व को गुर की मत सरना,
गुरु अर्जन साहब नाल ईरखा रख के द्वैष रख के पृथ्वीया बहुत सारा पैसा धन इथे खर्च रहा है।
श्री अर्जन के सम बनो करत पखंड अनेक,
अनेक प्रकार दे पखंड करदा पृथ्वी चंद के मैं गुरु अर्जन साहब दे बराबर बन जा, गुरु अर्जन साहब दे बराबर मेरी पूजा होवे।
अजमत पावे कांते ज्ञान बहीन बबेक,
पर कहंदे पृथ्वी चंद करामात कित्थों लियावे, ज्ञान कित्थों लियावे, बबेक कित्थों लियावे, रीस तां कर रहा बाहर दी पर अंदरला ज्ञान कित्थों लियावे, अजमत कित्थों लियावे, ना ज्ञान है ना अजमत है ना बबेक, ज्ञान विवेक तो भी होना है पृथ्वी चंद। इस प्रकार खोटी बिरती दे नाल इन हेहर पिंड दे विच एक सरोवर बनाया है। वो जिवें सरोवर बनवा रहा है पखंड कर रहा है, वो कथा आप जी अगलिया प्रकरणा च सरवण करोगे।